ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਣ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਣ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਣ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਣ ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉਂ ਲਾਈਐ ਨੇਹੋ ਸੋ ਸਹੁ ਬਿੰਦ ਨਾ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਸਮੂਹ ਮਾਈ ਭਾਈ ਸਾਧ ਸੰਗਤ ਜੀ, ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਬਚਨ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹੁਕਮ ਰੂਪ ਅੰਦਰ ਬਖਸ਼ਿਸ਼ ਕੀਤੇ ਨੇ ਇਹਨਾਂ ਅੰਮ੍ਰਿਤ ਬਚਨਾਂ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਤਿਗੁਰੂ ਜੀ ਦੇ ਇਹ ਅੰਮ੍ਰਿਤ ਬਚਨ ਜੈਤ ਸਰੀ ਰਾਗ ਅੰਦਰ ਜੋ ਹਜ਼ੂਰ ਦੀ ਵਾਰ ਹੈ ਉਸ ਵਾਰ ਦੀ ਇਹ ਤੀਸਰੀ ਪੌੜੀ ਹੈ ਔਰ ਇਸ ਪੌੜੀ ਦੇ ਨਾਲ ਜੋ ਦੋ ਸ਼ਲੋਕ ਦਰਜ ਨੇ ਉਹ ਵੀ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਆਓ ਸਾਧ ਸੰਗਤ ਗੁਰੂ ਕਿਰਪਾ ਦੁਆਰਾ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰ ਸਕੀਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪ ਦਇਆ ਕਰੋ, ਅੰਦਰ ਦਾ ਟਿਕਾ ਬਖਸ਼ ਕੇ ਆਪ ਵਿੱਚ ਵਰਤ ਕੇ ਸਤਿਗੁਰੂ ਆਪ ਹੀ ਵਿਚਾਰ ਕਰਾ ਲਵੋ। ਸਾਧ ਸੰਗਤ ਆਪ ਜਿੱਥੇ ਜਿੱਥੇ ਬੈਠੇ ਵੀ ਇਸ ਹਜ਼ੂਰ ਦੇ ਦਰਬਾਰ ਵਿੱਚੋਂ ਗੁਰਮਤ ਦਾ ਇਹ ਸੰਦੇਸ਼ ਸਰਵਣ ਕਰ ਰਹੇ ਹੋ, ਆਪ ਜੀ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਣ ਹੈ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਅੱਜ ਇਸ ਅੰਮ੍ਰਿਤ ਸ਼ਬਦ ਦੀ ਜੋ ਆਰੰਭਤਾ ਕੀਤੀ ਹੈ ਇਹ ਸ਼ਲੋਕ ਦੇ ਨਾਲ ਹੈ। ਆਪ ਰੋਜ਼ਾਨਾ ਕਥਾ ਵਿਚਾਰ ਸੁਣਨ ਵਾਲੇ ਸੰਗੀ ਬੈਠੇ ਹੋ, ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹ ਛੰਦਾਬੰਦੀ ਦੇ ਵਿੱਚ ਹੈ, ਕਾਵਕ ਰੂਪ ਹੈ। ਹਜ਼ੂਰ ਨੇ ਇਸ ਉੱਪਰ ਰਾਗ ਦੀ ਬੰਦਿਸ਼ ਵੀ ਲਾਈ ਹੈ ਕਿ ਇਸ ਬਾਣੀ ਨੂੰ, ਇਸ ਸ਼ਬਦ ਨੂੰ ਇਸ ਰਾਗ ਦੇ ਵਿੱਚ ਪੜ੍ਹਨਾ, ਜਿਹਨੂੰ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਨੇ। ਕੁਛ ਬਾਣੀ ਐਸੀ ਹੈ ਜਿਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ, ਪਰ ਹੈ ਬਾਣੀ ਉਹ ਵੀ ਕਾਵਕ ਰੂਪ ਵਿੱਚ ਹੀ ਛੰਦਾਬੰਦੀ ਵਿੱਚ ਹੈ। ਪਰ ਇਹ ਕਾਵਕ ਸ਼ਬਦ ਜੇ ਵਰਤ ਰਹੇ ਹਾਂ ਤੇ ਇਸ ਨੂੰ ਆਪਾਂ ਉਸ ਉੱਚੇ ਪੱਧਰ ਦਾ ਸ਼ਬਦ ਜਾਣੀਏ ਜਿਵੇਂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਨਾਨਕ ਸ਼ਾਇਰ ਏਵ ਕਹਿਤਾ ਸੱਚੇ ਪਰਵਦਗਾਰਾ। ਇਸੇ ਤਰ੍ਹਾਂ ਜਿੱਥੇ 31 ਰਾਗ ਨੇ ਉੱਥੇ ਇਹਨਾਂ 31 ਰਾਗਾਂ ਦੇ ਅੰਦਰ ਸਤਿਗੁਰੂ ਨੇ 22 ਵਾਰਾਂ ਵੀ ਉਚਾਰਨ ਕੀਤੀਆਂ ਨੇ ਜਾਂ ਦਰਜ ਕੀਤੀਆਂ ਨੇ। ਇਹਨਾਂ 22 ਵਾਰਾਂ ਦੇ ਵਿੱਚੋਂ 21 ਵਾਰਾਂ ਗੁਰੂ ਜੋਤ ਦੀਆਂ ਨੇ, ਗੁਰੂ ਸਾਹਿਬਾਨ ਨੇ ਉਚਾਰਨ ਕੀਤੀਆਂ ਨੇ। ਇੱਕ ਵਾਰ ਜੋ ਹੈ ਜਿਸ ਨੂੰ ਅਸੀਂ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ ਗੁਰੂ ਘਰ ਦੇ ਰਬਾਬੀਆਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ। ਅਸਲ ਚ ਵਾਰ ਹੈ ਕਿ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ, ਕਹਿੰਦੇ ਅਸਲ ਵਿੱਚ ਵਾਰ ਉਹ ਕਵਿਤਾ ਹੈ ਜਾਂ ਉਹ ਛੰਦਾਬੰਦੀ ਹੁੰਦੀ ਹੈ ਜਿਸ ਦੇ ਵਿੱਚ ਜੰਗਾਂ ਯੁੱਧਾਂ ਦਾ ਵਰਣਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਸੂਰਮਿਆਂ ਦੀਆਂ ਬਹਾਦਰੀਆਂ ਦੇ ਕਾਰਨਾਮੇ ਜਾਂ ਉਹਨਾਂ ਦੀ ਬਹਾਦਰੀ ਦੇ ਕਾਰਨਾਮੇ ਉਹਨਾਂ ਨੂੰ ਲੋਕ ਢਾਡੀ ਲੋਕ ਵਾਰ ਦੇ ਰੂਪ ਵਿੱਚ ਗਾਇਨ ਕਰਕੇ ਲੋਕਾਂ ਨੂੰ ਸੁਣਾਉਂਦੇ ਨੇ। ਉਂਝ ਪੰਜਾਬੀ ਸਾਹਿਤ ਵਿੱਚ ਜਿਤਨੀਆਂ ਵੀ ਵਾਰਾਂ ਮਿਲਦੀਆਂ ਨੇ, ਗੁਰਮਤਿ ਦੀ ਗੱਲ ਨਹੀਂ ਕਰ ਰਿਹਾ ਮੈਂ, ਪੰਜਾਬੀ ਸਾਹਿਤ ਵਿੱਚ ਜਿਤਨੀਆਂ ਵੀ ਵਾਰਾਂ ਨੇ ਉਹ ਤਕਰੀਬਨ ਵਾਰਾਂ ਜਿਹੜੀਆਂ ਨੇ ਰਾਜ ਮਾਲ ਦੀ ਪ੍ਰਾਪਤੀ ਵਾਸਤੇ ਹੀ ਨੇ ਤਕਰੀਬਨ। ਪਰ ਗੁਰੂ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀਆਂ ਵਾਰਾਂ ਦਰਜ ਕੀਤੀਆਂ ਉਹਨਾਂ ਵਾਰਾਂ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੰਗ ਦਾ ਜ਼ਿਕਰ ਵੀ ਕੀਤਾ ਹੈ। ਇੱਕ ਪਾਸੇ ਅਸੁਰੀ ਸ਼ਕਤੀਆਂ ਨੇ ਜਿਨ੍ਹਾਂ ਨੂੰ ਅਸੀਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਹਿੰਦੇ ਹਾਂ, ਦੂਸਰੇ ਪਾਸੇ ਸੱਤ ਸੰਤੋਖ ਦਇਆ ਧਰਮ ਧੀਰਜ ਖਿਮਾ ਇਹ ਦੈਵੀ ਗੁਣ ਨੇ। ਸੱਚ ਇਵੇਂ ਕਿ ਇਹਨਾਂ ਨਾਲ ਲੜਦਾ ਹੋਇਆ ਮਨ ਉਸ ਦਾ ਜ਼ਿਕਰ ਵੀ ਕੁਛ ਵਾਰਾਂ ਦੇ ਵਿੱਚ ਗੁਰਦੇਵ ਨੇ ਕੀਤਾ ਹੈ। ਉਂਝ ਵੈਸੇ ਇਹਨਾਂ ਵਾਰਾਂ ਵਿੱਚ ਪਰਮਾਤਮਾ ਦੀ ਉਸਤਤ, ਗੁਰੂ ਦੀ ਉਸਤਤ, ਪਰਮੇਸ਼ਵਰ ਦੇ ਨਾਮ ਦੀ ਉਸਤਤ ਜ਼ਿਆਦਾਤਰ ਸਾਨੂੰ ਅੰਮ੍ਰਿਤ ਬਾਣੀ 'ਚ ਵਚਨ ਮਿਲਣਗੇ। ਖੈਰ, ਜਿਹੜਾ ਅੱਜ ਵਿਚਾਰ ਦਾ ਵਿਸ਼ਾ ਹੈ, ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਇਹ ਜੈਤਸਰੀ ਕੀ ਵਾਰ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੈ ਅਤੇ ਇਸ ਵਾਰ ਦੇ ਆਰੰਭ ਵੀ ਸਾਨੂੰ ਮਿਲਦਾ ਹੈ ਕਿ ਜੈਤਸਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ। ਇਹ ਜਿਹੜਾ ਹੈਡਿੰਗ ਹੈ, ਇਹ ਸਰਲੇਖ ਸਾਨੂੰ ਇਹ ਗੱਲ ਦੱਸ ਰਿਹਾ ਹੈ ਕਿ ਪਾਠ ਕਰਨ ਵਾਲੇ ਗੁਰਸਿੱਖੋ, ਇਸ ਵਾਰ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਪੌੜੀਆਂ ਗੁਰੂ ਅਰਜੁਨ ਦੇਵ ਜੀ ਦੀਆਂ ਉਚਾਰਨ ਕੀਤੀਆਂ ਨੇ, ਔਰ ਇਸ ਵਾਰ ਨਾਲ ਜਿਹੜੇ ਸ਼ਲੋਕ ਨੇ ਉਹ ਸ਼ਲੋਕ ਵੀ ਗੁਰੂ ਅਰਜੁਨ ਦੇਵ ਜੀ ਦੇ ਉਚਾਰਨ ਕੀਤੇ ਨੇ। ਇਸ ਤੋਂ ਅੱਗੇ ਇਸ ਵਾਰ ਦੇ ਵਿੱਚ 20 ਪੌੜੀਆਂ ਨੇ, ਇਹਨਾਂ 20 ਪੌੜੀਆਂ ਦੇ ਨਾਲ 40 ਸ਼ਲੋਕ ਨੇ। ਪਰ ਪਹਿਲੇ ਸ਼ਲੋਕ ਦੇ ਉੱਤੇ ਜ਼ਰੂਰ ਲਿਖਿਆ ਸ਼ਲੋਕ, ਦੂਜੇ ਸ਼ਲੋਕ ਉੱਪਰ ਇਹ ਵੀ ਸ਼ਬਦ ਸਰਲੇਖ ਨੇ ਲਿਖਿਆ ਸ਼ਲੋਕ। 20 ਪੌੜੀਆਂ ਨੇ, 40 ਸ਼ਲੋਕ ਨੇ, ਅਤੇ ਇਸ ਵਿੱਚ ਦੇਖੋ ਐਸੀ ਬਣਤਰ ਕੈਸੀ ਇਹਦੀ। ਜਦੋਂ ਇਸ ਵਾਰ ਨੂੰ ਆਪਾਂ ਪੜ੍ਹਦੇ ਹਾਂ, ਸਤਿਗੁਰੂ ਸ਼ਲੋਕ ਵਿੱਚ ਜਿਹੜਾ ਪ੍ਰਕਰਨ, ਜਿਹੜਾ ਸਬਜੈਕਟ, ਜਿਹੜਾ ਉਪਦੇਸ਼ ਦਿੰਦੇ ਨੇ, ਪੌੜੀ ਵਿੱਚ ਉਸੇ ਦੀ ਵਿਆਖਿਆ ਕਰਦੇ ਨੇ। ਬੜੀ ਵਿਚਿੱਤਰ ਬਖਸ਼ਿਸ਼ ਹੈ ਮਾਲਕ ਨੇ ਕੀਤੀ, ਜਿਹੜੀ ਗੱਲ ਸ਼ਲੋਕ ਵਿੱਚ ਗੁਰੂ ਅਰਜੁਨ ਦੇਵ ਦੱਸ ਰਹੇ ਆ ਉਸ ਨੂੰ ਪੌੜੀ ਦੇ ਵਿੱਚ ਖੋਲਦੇ ਪਏ ਨੇ। ਜਿਵੇਂ ਆਪਾਂ ਬਾਣੀ 'ਚ ਪਾਠ ਕਰੀਏ ਤੇ ਕਈ ਵਾਰੀ ਕਈ ਸ਼ਬਦ ਐਸੇ ਨੇ ਕਿ ਕਿਸੇ ਇੱਕ ਗੱਲ ਨੂੰ ਸਤਿਗੁਰੂ ਇੱਕ ਤੁਕ ਦੇ ਵਿੱਚ ਹੀ ਵਿਆਖਿਆ ਕਰ ਜਾਂਦੇ ਆ, ਤੇ ਕਈ ਵਾਰੀ ਇੱਕ ਤੁਕ ਦੀ ਵਿਆਖਿਆ ਗੁਰੂ ਸਾਹਿਬ ਜੀ 80-80 ਪਦਿਆਂ ਦੇ ਵਿੱਚ ਕਰਦੇ ਆ। ਜਿਵੇਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨੇ ਖਾਂ ਤੇ ਸੁਖਮਨੀ ਸਾਹਿਬ ਦੇ ਵਿੱਚ ਪਹਿਲਾਂ ਸ਼ਲੋਕ ਹੁੰਦੇ ਨੇ, ਫਿਰ ਅਸ਼ਟਪਦੀ ਸ਼ੁਰੂ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਮੰਨ ਲਓ ਕਿ ਅਸੀਂ ਇਹ ਅੰਮ੍ਰਿਤ ਸ਼ਲੋਕ ਪੜ੍ਹਨੇ ਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਕੋਏ। ਇਹ ਸ਼ਲੋਕ ਹੈ। ਹੁਣ ਇਸ ਸ਼ਲੋਕ ਦੇ ਅੰਦਰ ਸਤਿਗੁਰਾਂ ਨੇ ਬ੍ਰਹਮ ਗਿਆਨੀ ਦਾ ਜਿਹੜਾ ਜੀਵਨ ਹੈ ਉਹਦੀ ਪਰਿਭਾਸ਼ਾ ਜੋ ਕਹਿ ਲਈਏ ਕਿ ਬ੍ਰਹਮ ਗਿਆਨੀ ਦਾ ਜੋ ਕਰਨੀ ਨਾਮਾ ਹੈ ਉਸ ਨੂੰ ਸਤਿਗੁਰੂ ਨੇ ਸ਼ਲੋਕ ਦੀਆਂ ਇਹਨਾਂ ਤੁਕਾਂ ਵਿੱਚ ਬਖਸ਼ਿਸ਼ ਕਰ ਦਿੱਤੀ। 3 ਬਚਨ ਕੀਤੇ, ਜਿਹਦੇ ਮਨ ਵੀ ਸੱਚ ਹੈ, ਜਿਸ ਦੇ ਮੁੱਖ ਵੀ ਸੱਚ ਹੈ, ਜਿਹੜਾ ਨੇਤਰਾਂ ਵਿੱਚ ਇੱਕ ਤੋਂ ਬਿਨਾਂ ਹੋਰ ਦੂਜੇ ਨੂੰ ਦੇਖਦਾ ਨਹੀਂ, ਉਸ ਦਾ ਜ਼ਿਕਰ ਕੀਤਾ। ਹੁਣ ਇਸ ਸ਼ਲੋਕ ਦੀ ਵਿਆਖਿਆ ਸਤਿਗੁਰੂ ਨੇ 80 ਤੁਕਾਂ ਦੇ ਵਿੱਚ ਕੀਤੀ ਹੈ, ਕਿਉਂਕਿ ਅਸ਼ਟਪਦੀ ਦਾ ਅਰਥ ਹੈ ਕਿ ਉਹ ਸ਼ਬਦ ਜਿਹਦੇ ਵਿੱਚ 8-8 ਪਦੇ ਨੇ। ਹੁਣ ਇੱਕ ਇੱਕ ਪਦੇ ਵਿੱਚ 10-10 ਤੁਕਾਂ ਨੇ, ਇੱਕ ਅਸ਼ਟਪਦੀ ਦੇ ਵਿੱਚ ਸਤਿਗੁਰਾਂ ਨੇ 80 ਤੁਕਾਂ ਜਿਹੜੀਆਂ ਨੇ ਦਰਜ ਕੀਤੀਆਂ ਨੇ। ਮੇਰੇ ਕਹਿਣ ਤੋਂ ਮੁਰਾਦ ਕਿ ਸਤਿਗੁਰੂ ਉਸ ਗੱਲ ਨੂੰ 2 ਤੁਕਾਂ ਵਿੱਚ ਵੀ ਦੱਸ ਦਿੰਦੇ ਆ ਤੇ ਸਤਿਗੁਰੂ ਉਹਨੂੰ 80 ਤੁਕਾਂ ਦੇ ਵਿੱਚ ਵੀ ਉਹਦੀ ਵਿਆਖਿਆ ਕਰ ਦਿੰਦੇ ਆ। ਆਓ ਸੁਣਿਓ ਜਿਹੜੀ ਬੇਨਤੀ ਮੈਂ ਕਰਨ ਲੱਗਾ ਕਿ ਜਿਹੜੀ ਇਹ ਵਾਰ ਹੈ ਇਸ ਵਿੱਚ ਇੱਕ ਹੋਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇਸ ਵਾਰ ਦਾ ਜਿਹੜਾ ਪਹਿਲਾ ਸਲੋਕ ਹੋਵੇਗਾ, ਜਿੰਨੀਆਂ ਪੌੜੀਆਂ ਆਪਾਂ ਪੜ੍ਹਾਂਗੇ, ਹਰ ਪੌੜੀ ਨਾਲ ਪਹਿਲਾ ਸਲੋਕ ਜਿਹੜਾ ਉਹ ਸੰਸਕ੍ਰਿਤੀ ਭਾਸ਼ਾ ਵਿੱਚ ਹੋਵੇਗਾ, ਦੂਜਾ ਸਲੋਕ ਜਿਹੜਾ ਉਹ ਲਹਿੰਦੀ ਵਿੱਚ ਹੋਵੇਗਾ ਤੇ ਪੌੜੀ ਜਿਹੜੀ ਉਹ ਠੇਠ ਪੰਜਾਬੀ ਵਿੱਚ ਹੋਵੇਗੀ। ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਜੀ। ਪਹਿਲਾ ਸਲੋਕ ਮੈਂ ਅਰਜ਼ ਕੀਤੀ, ਸਲੋਕ ਸੰਸਕ੍ਰਿਤੀ ਨਹੀਂ ਸੰਸਕ੍ਰਿਤੀ ਸੀ ਕਹਿ ਰਹੇ, ਪਹਿਲਾ ਸਲੋਕ ਸੰਸਕ੍ਰਿਤੀ ਵਿੱਚੋਂ, ਦੂਸਰਾ ਸਲੋਕ ਲਹਿੰਦੀ ਵਿੱਚ ਹੋਵੇਗਾ ਤੇ ਪੌੜੀ ਜਿਹੜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਗੁਰਮੁਖੋ ਪੌੜੀ ਸਾਰੀ ਜਿਹੜੀ ਉਹ ਪੰਜਾਬੀ ਦੇ ਵਿੱਚ ਠੇਠ ਪੰਜਾਬੀ 'ਚ ਹੋਵੇਗੀ। ਅੱਜ ਜਿਹੜੀ ਤੀਸਰੀ ਪੌੜੀ ਸਤਿਗੁਰਾਂ ਨੇ ਸਾਨੂੰ ਹੁਕਮ ਰੂਪ ਵੀ ਦਿੱਤੀ ਹੈ, ਇਸ ਦੇ ਵਿੱਚ ਪਹਿਲਾ ਬਚਨ ਕੀਤਾ ਕਿ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਸਤਿਗੁਰੂ ਗੁਰੂ ਅਰਜੁਨ ਦੇ ਬਖਸ਼ਿਸ਼ ਕਰਦੇ ਆ ਮਨ ਇੱਛਾ ਦਾਨ ਕਰਨ। ਮਨ ਦਾ ਅਰਥ ਅਸੀਂ ਕਰਾਂਗੇ ਮਨੁੱਖੀ ਮਨ ਜਾਂ ਸਾਡਾ ਮਨ, ਇੱਛਾ ਦਾ ਅਰਥ ਹੈ ਸਾਡੇ ਅੰਦਰ ਦੀਆਂ ਖਾਹਿਸ਼ਾਂ। ਜੋ ਸਾਡੇ ਅੰਦਰ ਦੀ ਕੋਈ ਇੱਛਾ ਹੋਵੇ, ਕਿਸੇ ਚੀਜ਼ ਦੀ ਖਾਹਿਸ਼ ਹੋਵੇ, ਦਾਨ ਕਰਨ ਇਹ ਪਰਮੇਸ਼ਵਰ ਵਾਸਤੇ ਸ਼ਬਦ ਹੋਵੇਗਾ ਕਿ ਜੋ ਸਾਡੇ ਮਨ ਵਿੱਚ ਇੱਛਾਵਾਂ ਦੇ ਫੁਰਨੇ ਉੱਠਦੇ ਨੇ, ਜਿਹੜੀ ਚੀਜ਼ ਦੀ ਅਸੀਂ ਲੋਚਾ ਰੱਖਦੇ ਹਾਂ, ਮਨ ਇੱਛਾ ਕਰਨ ਮਹਾਰਾਜ ਸ਼ਬਦ ਵਰਤ ਰਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਉਹ ਬਖਸ਼ਿਸ਼ ਕਰ ਰਿਹਾ ਮਨ ਇੱਛਾ ਦਾਨ ਕਰਨ। ਜੋ ਸਾਡੇ ਮਨ ਵਿੱਚ ਫੁਰਨਾ ਉੱਠਿਆ ਸਾਨੂੰ ਇਹ ਚੀਜ਼ ਚਾਹੀਦੀ ਹੈ, ਇਹ ਵਸਤੂ ਚਾਹੀਦੀ ਹੈ, ਦਾਨ ਕਰਨ ਉਸ ਦੀ ਦਾਤ ਜਿਹੜੀ ਹੈ ਪਾਰ ਬ੍ਰਹਮ ਪਰਮੇਸ਼ਵਰ ਦੇਣ ਵਾਲੇ ਨੇ। ਫਿਰ ਇਸ ਸ਼ਬਦ ਨੂੰ ਬੇਨਤੀ ਸੁਣਿਓ, ਅਸੀਂ ਅੱਧੀ ਅੱਧੀ ਤੁੱਕ ਲੈ ਕੇ ਇਹਦੇ ਅਰਥ ਕਰਾਂਗੇ। ਮਨ ਇੱਛਾ ਦਾਨ ਕਰਨ, ਜੋ ਸਾਡੇ ਮਨ ਵਿੱਚ, ਜੋ ਜੀਵ ਦੇ ਮਨ ਵਿੱਚ ਇਹ ਫੁਰਨੇ ਨੇ ਮੈਨੂੰ ਇਹ ਚੀਜ਼ ਮਿਲ ਜਾਏ, ਇਹ ਦਾਤ ਮਿਲ ਜਾਏ ਪਰਮਾਤਮਾ, ਦਾਨ ਕਰਨ ਉਹ ਉਹਨਾਂ ਵਸਤੂਆਂ ਦਾ ਦਾਨ ਕਰ ਦਿੰਦੇ ਨੇ। ਇਹ ਵੀ ਸ਼ਬਦ ਬੜਾ ਪਿਆਰਾ ਹੈ ਜੀ, ਦਾਨ ਕਰਨ। ਇੱਥੇ ਸੌਦਾ ਸ਼ਬਦ ਨਹੀਂ ਕਿਹਾ ਕਿਉਂਕਿ ਸੌਦੇ ਵਿੱਚ ਲੈਣ ਦੇਣ ਹੁੰਦਾ ਹੈ, ਦਾਨ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ। ਅਸੀਂ ਮੰਨ ਲਓ ਕਿਸੇ ਨਾਲ ਕੋਈ ਵਪਾਰ ਕਰਨੇ ਆ, ਚਲੋ ਸਿੱਧਾ ਸ਼ਬਦ ਵਰਤਾਂ, ਵਪਾਰ ਕਦੀ ਕੋਈ ਫ੍ਰੀ ਨਹੀਂ ਕਰਦਾ। ਜਦੋਂ ਵਪਾਰ ਕੀਤਾ ਜਾਂਦਾ ਕੁਛ ਦੇ ਕੇ ਤੇ ਉਸ ਦੇ ਬਦਲੇ ਅਸੀਂ ਕੁਝ ਖਰੀਦਨੇ ਆ, ਵਪਾਰ ਹੈ ਹੀ ਇਹ। ਹੁਣ ਵਪਾਰ ਵਿੱਚ ਕੁਝ ਦੇਵਾਂਗੇ ਤਾਂ ਕੁਝ ਖਰੀਦਾਂਗੇ, ਸੱਚ ਇਹ ਵਪਾਰ ਦੇ ਵਿੱਚ ਲੇਵਾ ਦੇਵੀ ਹੁੰਦੀ ਹੈ, ਪਰ ਜਿੱਥੇ ਦਾਨ ਦੀ ਗੱਲ ਆ ਜਾਏ ਉੱਥੇ ਬਿਲਕੁਲ ਲੇਵਾ ਦੇਵੀ ਨਹੀਂ, ਉੱਥੇ ਸਿਰਫ ਦਾਤੇ ਦੀ ਆਪਣੀ ਰਜ਼ਾ ਹੈ, ਦਾਤੇ ਦੀ ਆਪਣੀ ਮਿਹਰ ਹੈ, ਦਾਤੇ ਦੀ ਆਪਣੀ ਕਿਰਪਾ ਹੈ। ਦਾਨ ਦੇਣ ਵਾਲਾ ਕਦੀ ਵੀ ਬੰਦੇ ਤੋਂ ਇਹ ਆਸ ਨਹੀਂ ਰੱਖਦਾ ਕਿ ਤੁਸੀਂ ਇਸ ਦਾਨ ਦੇ ਬਦਲੇ ਕੀ ਮੈਨੂੰ ਦਿਓਗੇ। ਬੰਦਾ ਕੁਛ ਵੀ ਨਾ ਦੇ, ਦਾਨ ਦੇਣ ਵਾਲਾ ਦਾਤਾ ਉਹਦੇ ਔਗਣ ਇਗਨੋਰ ਕਰਕੇ ਵੀ ਉਹਨੂੰ ਦਾਤ ਦੇ ਦਿੰਦਾ ਹੈ। ਇੱਥੇ ਸ਼ਬਦ ਜਿਹੜਾ ਦਾਨ ਆਇਆ ਹੈ, ਮੈਂ ਤਾਂ ਥੋੜ੍ਹੀ ਜਿਹੀ ਬੇਨਤੀ ਇੱਥੇ ਰੋਕੇ ਕਿਉਂਕਿ ਅਸੀਂ ਯਤਨ ਕਰਨਾ ਕਿ ਹੁਕਮ ਵਿੱਚ, ਸ਼ਬਦ ਵਿੱਚ ਜੋ ਸਤਿਗੁਰੂ ਸਾਨੂੰ ਰੋਜ਼ ਬਖਸ਼ਦੇ ਨੇ ਅਸੀਂ ਉਹਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਕਰ ਸਕੀਏ। ਮਨ ਇੱਛਾ ਦਾਨ ਕਰਨ, ਇਹਦਾ ਅਰਥ ਹੋਇਆ ਸਾਡੇ ਮਨ ਦੀਆਂ ਇੱਛਾਵਾਂ ਜਿਤਨੀਆਂ ਨੇ ਪਰਮਾਤਮਾ ਉਹਨਾਂ ਇੱਛਾਵਾਂ ਦੀ ਪੂਰਤੀ ਲਈ ਆਪਣੇ ਵੱਲੋਂ ਦਾਨ ਕਰਦੇ ਨੇ। ਦਾਨ ਦਾ ਅਰਥ ਮੈਂ ਕੀਤਾ ਕਿ ਜੀਵ ਦਾ ਕੁਛ ਵੀ ਯੋਗਦਾਨ ਨਹੀਂ, ਇਹ ਸਿਰਫ ਦਾਤੇ ਦਾ ਤਰਸ ਹੈ। ਤੇ ਯਾਦ ਰੱਖਿਓ, ਦਾਨ ਲਿਆਕਤ ਨਾਲ ਨਹੀਂ ਮਿਲਦੇ, ਦਾਨ ਸਿਆਣਪ ਨਾਲ ਨਹੀਂ ਮਿਲਦੇ, ਦਾਨ ਕਮਾਈਆਂ ਨਾਲ ਨਹੀਂ ਮਿਲਦੇ, ਦਾਨ ਕਿਤੇ ਬਹੁਤ ਹੱਠ ਕਰਨ ਨਾਲ ਨਹੀਂ ਮਿਲਦੇ। ਦਾਨ ਤਾਂ ਕੇਵਲ ਦਾਤੇ ਦੀ ਮਰਜ਼ੀ ਹੈ। ਇੱਕ ਝੋਲੀ ਅੱਡ ਕੇ ਬੈਠਾ, ਹੋ ਸਕਦਾ ਉਹਦੀ ਝੋਲੀ ਖਾਲੀ ਰਹਿ ਜਾਏ, ਇੱਕ ਹੱਥ ਬੰਦ ਕਰਕੇ ਬੈਠਾ ਉਹਦੇ ਹੱਥ ਖੋਲ ਕੇ ਦਾਤ ਦੇ ਦਿੰਦਾ। ਕਿਉਂਕਿ ਦਾਨ ਜਿਹੜਾ ਉਹ ਕਿਹੜੀ ਸਾਧਨ ਨਾਲ ਮਿਲਦਾ ਜੀ? ਦਾਨ ਦਾ ਅਰਥ ਹੈ ਸਿਰਫ ਦਾਤੇ ਦੀ ਬਖਸ਼ਿਸ਼। ਜਿਵੇਂ ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਨੇ ਖਾਂ, ਇਹ ਕਨੇਹੀ ਦਾਤ, ਇਹਨੂੰ ਵੀ ਦਾਨ ਨਾਲ ਜੋੜ ਸਕਦੇ ਹਾਂ, ਆਸਾ ਕੀ ਵਾਰ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਜਿਹੜੀ ਆਪਣੀ ਕਮਾਈ ਕਰਕੇ, ਜਿਹੜਾ ਆਪਣੀ ਮਿਹਨਤ ਕਰਕੇ ਕੋਈ ਚੀਜ਼ ਮਿਲੇ, ਉਹਨੂੰ ਆਪਾਂ ਦਾਤ ਨਹੀਂ ਕਹਿੰਦੇ, ਦਾਤ ਤਾਂ ਉਹ ਵੀ ਜਿਹੜੀ ਉਹਦੀ ਪ੍ਰਸੰਨਤਾ ਵਿੱਚੋਂ ਤੁਛ ਕੇ ਦੇ ਦੇਵੇ। ਇਹ ਕਨੇਕੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਹ ਕਰਮਾਤ ਸਾਹਿਬ ਤੁੱਠੈ ਜੋ ਮਿਲੇ, ਜੋ ਉਹ ਤਰਸ ਕਰਕੇ ਸਾਨੂੰ ਦੇ ਦੇ ਪਿਆਰਿਓ, ਸੱਚੀ ਗੱਲ ਉਹ ਹੀ ਦਾਨ ਹੈ। ਸਤਿਗੁਰੂ ਅੱਜ ਬਖਸ਼ਿਸ਼ ਕਰ ਰਹੇ ਹਾਂ ਕਿ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਸਾਡੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਨੇ, ਉਹ ਮਨ ਇੱਛਤ ਫਲ ਦੇਣ ਵਾਲੇ ਨੇ, ਉਹ ਮਨ ਵਾਂਛਿਤ ਦਾਤਾਂ ਦੇਣ ਵਾਲੇ ਨੇ। ਜੋ ਸਾਡੇ ਮਨ ਵਿੱਚ ਉੱਠਦਾ ਹੈ ਦਾਤਾ ਜੀ, ਉਹ ਦਾਤ ਮਨੁੱਖ ਦੀ ਝੋਲੀ ਵਿੱਚ ਪਾਉਂਦੇ ਆ। ਇਸ ਤੋਂ ਅਗਲਾ ਬਚਨ ਮਹਾਰਾਜ ਸ਼ਬਦ ਬਖਸ਼ ਰਿਹਾ ਕਿ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਸਰਬੱਤਰ ਦਾ ਅਰਥ ਹੈ ਸਾਰੀਆਂ। ਆਸਾ ਸ਼ਬਦ ਵੀ ਇੱਛਾ ਦੇ ਬਿਲਕੁਲ ਨੇੜੇ ਢੁਕਦਾ ਹੈ ਜੀ, ਇੱਛਾ ਤੇ ਆਸਾ ਬਿਲਕੁਲ ਨੇੜੇ ਨੇ। ਮਹਾਰਾਜ ਸ਼ਬਦ ਵਰਤਦੇ ਆ ਕਿ ਪਰਮਾਤਮਾ ਮਨ ਦੀਆਂ ਇੱਛਾਵਾਂ ਦਾ ਦਾਨ ਕਰਦੇ ਨੇ, ਮਨ ਵਾਂਛਿਤ ਫਲ ਦਿੰਦੇ ਆ, ਤੇ ਜਿੰਨੀਆਂ ਵੀ ਜੀਵ ਦੀਆਂ ਆਸਾਂ ਨੇ, ਜਿੰਨੇ ਵੀ ਜੀਵ ਦੀ ਕੋਈ ਮੰਗ ਹੈ, ਉਹ ਸਾਰੀਆਂ ਮੰਗਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਜੀ ਪੂਰੀਆਂ ਕਰਦੇ ਨੇ। ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਇਸ ਤੁਕ ਦੇ ਅਰਥ ਹੋ ਗਏ ਕਿ ਮਨ ਇੱਛਤ ਦਾਨ ਵਾਹਿਗੁਰੂ ਦਿੰਦੇ ਨੇ, ਦਾਨ ਦੇਣ ਵਾਲਾ ਪਰਮਾਤਮਾ ਹੈ, ਤੇ ਸਾਡੀਆਂ ਜਿੰਨੀਆਂ ਵੀ ਆਸਾਂ ਨੇ, ਜਿੰਨੀਆਂ ਵੀ ਸਾਡੇ ਅੰਦਰ ਮੰਗਾਂ ਨੇ, ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਜੀ ਪੂਰੀਆਂ ਕਰਦੇ ਨੇ। ਹੁਣ ਥੋੜ੍ਹਾ ਜਿਹਾ ਇਸ ਨੂੰ ਫਿਰ ਰੋਕ ਕੇ ਆਪਾਂ ਵਿਚਾਰਾਂਗੇ। ਦੇਖੋ, ਇਸ ਦੁਨੀਆਂ ਵਿੱਚ ਕੋਈ ਵੀ ਇਨਸਾਨ ਕਿਸੇ ਬੰਦੇ ਦੀ ਹਰ ਮੰਗ ਨੂੰ ਪੂਰੀਆਂ ਨਹੀਂ ਕਰ ਸਕਦਾ। ਜਿੰਨਾ ਮਰਜ਼ੀ ਸਮਰੱਥ ਹੋਵੇ, ਜਿੰਨੀ ਮਰਜ਼ੀ ਉਹਦੇ ਕੋਲ ਤਾਕਤ ਹੋਵੇ, ਜਿੰਨਾ ਮਰਜ਼ੀ ਉਹਦੇ ਕੋਲ ਧਨ ਪਦਾਰਥ ਹੋਵੇ, ਇਸ ਦੁਨੀਆਂ ਵਿੱਚ ਕੋਈ ਬੰਦਾ ਦੁਨਿਆਵੀ, ਕੋਈ ਦੁਨਿਆਵੀ ਬੰਦਾ ਹਰ ਬੰਦੇ ਦੀ ਮੰਗ ਨਹੀਂ ਪੂਰੀ ਕਰ ਸਕਦਾ। ਆਪਣੇ ਪਰਿਵਾਰ ਦੇ ਬੱਚਿਆਂ ਦੀਆਂ ਸਾਰੀਆਂ ਮੰਗਾਂ ਇਨਸਾਨ ਨਹੀਂ ਪੂਰੀਆਂ ਕਰ ਸਕਦਾ। ਕਿਉਂ? ਕਿਉਂਕਿ ਉਹਦੀ ਸਮਰੱਥਾ ਹੈ, ਉਸ ਕੋਲ ਜਿੰਨਾ ਕੁਝ ਹੈ ਉਹੀ ਦਏਗਾ। ਉਹ ਕਹਿ ਦਿੰਦਾ ਮੇਰੇ ਕੋਲ ਜੋ ਕੁਝ ਹੈ ਮੈਂ ਬਸ ਇੰਨਾ ਕੁ ਕਰ ਸਕਣਾ। ਪਰ ਯਾਦ ਰੱਖੋ ਗੁਰਮੁਖੋ, ਜਿਸ ਦਾਤੇ ਦਾ ਜ਼ਿਕਰ ਗੁਰੂ ਅਰਜੁਨ ਦੇਵ ਕਰ ਰਿਹਾ, ਸੱਚ ਇਹ ਵੇ ਕਿ ਉਸ ਘਰ ਵਿੱਚ ਸਭ ਕੁਛ ਹੀ ਭਰਿਆ ਹੋਇਆ, ਕਦੀ ਪਰਮਾਤਮਾ ਦੇ ਗੁਰੂ ਘਰੋਂ ਇਹ ਆਵਾਜ਼ ਨਹੀਂ ਆਏਗੀ ਕਿ ਜੋ ਕੁਝ ਤੂੰ ਮੰਗਣਾ ਹੈ ਇਹ ਕੁਝ ਸਾਡੇ ਘਰ ਵਿੱਚ ਹੈ ਹੀ ਨਹੀਂ। ਦੁਨੀਆਂ ਦੇ ਘਰ ਸੱਚਮੁੱਚ ਥੋੜ ਪੈ ਸਕਦੀ ਏ, ਪਰ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਅੰਦਰ ਕਦੀ ਤੋਟਾ ਨਹੀਂ ਤੇ ਨਾ ਹੀ ਕਿਸੇ ਚੀਜ਼ ਦੀ ਉਹਦੇ ਘਰ ਵਿੱਚ ਥੋੜ ਹੈ। ਕਿਉਂਕਿ ਇਹਨੂੰ ਫਿਰ ਮੈਂ ਤਾਂ ਇਹ ਸ਼ਬਦ ਵਰਤਿਆ ਸਰਬੱਤਰ ਆਸਾ, ਇਹਦੇ ਵਿੱਚੋਂ ਸਾਨੂੰ ਅਰਥ ਹੋਰ ਡੂੰਘਾਈ ਚੋਂ ਨਿਕਲਣਗੇ ਕਿ ਸਰਬੱਤਰ ਆਸਾ ਤੇ ਤਾਂ ਹੀ ਪੂਰੀਆਂ ਹੋਣਗੀਆਂ ਜਿਹੜਾ ਸਰਬੱਤਰ ਦੇਣ ਦੇ ਸਮਰੱਥ ਹੈ। ਹੁਣ ਮੇਰੀਆਂ ਆਸਾਂ ਤੇ ਬੜੀਆਂ ਨੇ ਕਿ ਆਹ ਚੀਜ਼ ਮਿਲ ਜਾਏ, ਜਿਸ ਤੋਂ ਮੰਗਣ ਗਿਆ ਉਹ ਕਹੇਗਾ ਮੇਰੇ ਕੋਲ ਹੈ ਹੀ ਨਹੀਂ, ਤੇ ਮੇਰੀ ਆਸ ਨਿਰਾਸ਼ਤਾ ਵਿੱਚ ਬਦਲੇਗੀ। ਪਰ ਪਾਰ ਬ੍ਰਹਮ ਪਰਮੇਸ਼ਵਰ ਐਸੇ ਨੇ ਕਿ ਸੱਚ ਇਹ ਵੇ ਕਿ ਜਿਨ੍ਹਾਂ ਦੇ ਘਰ ਵੀ ਸਭ ਕੁਛ ਹੈ। ਇਸ ਕਰਕੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਲਫ਼ਜ਼ ਅਸੀਂ ਵਰਤਨੇ ਆ ਬਹੁਤ, ਇੱਕ ਸ਼ਬਦ ਵਰਤਨੇ ਆ ਅਸੀਂ ਸਭ। ਜਿਹੜਾ ਬਹੁਤ ਲਫ਼ਜ਼ ਹੈ ਇਹ ਸਭ ਤੋਂ ਛੋਟਾ ਹੈ, ਸਭ ਵੱਡਾ ਹੈ। ਬਹੁਤ ਸ਼ਬਦ ਦੀ ਸੀਮਾ ਹੈ, ਸਭ ਜਿਹੜਾ ਅਸੀਮ ਬਣ ਜਾਂਦਾ ਹੈ। ਜਿਵੇਂ ਅਸੀਂ ਪਾਠ ਕਰਨੇ ਆ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਮੈਂ ਸਿਰਫ ਇਹ ਬੇਨਤੀ ਕਰ ਰਿਹਾ ਸਰਬੱਤਰ ਆਸਾ ਪੂਰਨ ਹੈ। ਮਨ ਇੱਛਾ ਦਾਨ ਕਰਨ, ਮਨ ਦੀਆਂ ਇੱਛਾਵਾਂ ਪੂਰ ਕਰ ਦੇਣੀਆਂ, ਸਾਰੀਆਂ ਆਸਾਂ ਪੂਰੀਆਂ ਕਰ ਦੇਣੀਆਂ, ਇਹ ਕੇਵਲ ਉਹ ਕਰ ਸਕਦਾ ਜਿਹੜਾ ਸਰਬ ਕਲਾ ਸਮਰੱਥ ਹੈ। ਬੰਦਾ ਨਹੀਂ ਕੋਈ ਕਰ ਸਕਦਾ, ਸਮਰੱਥ ਗੁਰੂ ਕਰਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਹੁਣ ਆਹ ਹੈ ਸਰਬੱਤਰ ਆਸਾ ਪੂਰਨ, ਜਿਹਦੇ ਘਰ ਵੀ ਸਭ ਕੁਝ ਉਹੀ ਤਾਂ ਦਏਗਾ। ਹਜ਼ੂਰ ਕਹਿ ਰਹੇ ਨੇ ਸਾਚੇ ਸਾਹਿਬਾ, ਸਾਹਿਬਾ ਦਾ ਅਰਥ ਹੈ ਮਾਲਕ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਅਗਲਾ ਬਚਨ ਹੈ ਘਰ ਤਾਂ ਤੇਰੇ ਸਭ ਕਿਛ ਹੈ, ਸਭ ਕਿਛ ਹੈ ਸਰਬੱਤਰ ਆਸਾ ਪੂਰਨ, ਤੂੰ ਤਾਂ ਆਸਾਂ ਪੂਰੀਆਂ ਕਰਨੇ, ਤੇਰੇ ਘਰ ਵੀ ਸਭ ਕੁਛ ਹੈ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਹੈ ਸਭ ਕੁਝ ਤੇਰੇ ਘਰ ਵਿੱਚ, ਪਰ ਜਿਹਨੂੰ ਤੂੰ ਦੇਣਾ ਚਾਹੇ ਪਾਉਂਦਾ ਹੋਵੇ। ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਮੰਗਣ ਗਿਆ ਤੇ ਰੱਬ ਦੇ ਘਰ ਵਿੱਚ ਹੈ ਹੀ ਨਹੀਂ ਸੀ, ਹੈ ਸਭ ਕੁਛ। ਫਿਰ ਇਸ ਤੁਕ ਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ
ਸੋ ਪਾਵੇ। ਜਿਸ ਨੂੰ ਤੂੰ ਦੇਣਾ ਚਾਹੇ ਉਹੀ ਦਾਤ ਪ੍ਰਾਪਤ ਕਰਦਾ ਹੈ। ਇਸੇ ਤਰ੍ਹਾਂ ਇੱਕ ਬਚਨ ਮਹਾਰਾਜ ਦਾ ਹੁੰਦਾ ਹੈ, ਕਾਨੜਾ ਰਾਗ, ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ, ਤੇਰੇ ਘਰ ਵੀ ਸਭ ਕੁਝ। ਗੁਰਮੁਖੋ ਧਿਆਨ ਦਿਆ ਜੇ, ਜਿਹੜੀ ਮੈਂ ਬੇਨਤੀ ਕਰਨ ਲੱਗਾ, ਜਿੰਨੇ ਆਪਾਂ ਬੈਠੇ ਹਾਂ ਨਾ, ਇੱਕ ਜ਼ਬਾਨ ਦੀ ਚੁੱਪ ਹੁੰਦੀ ਹੈ, ਇਹ ਬਦੋਬਦੀ ਬੰਦਾ ਚੁੱਪ ਕਰ ਜਾਂਦਾ, ਤੇ ਜਿਹੜੀ ਮਨ ਦੇ ਫੁਰਨਿਆਂ ਦੀ ਚੁੱਪ ਹੈ ਬੜੀ ਮੁਸ਼ਕਲ ਹੁੰਦੀ ਹੈ, ਤੇ ਉਹ ਫਿਰ ਤੰਗ ਕਰਦੀ ਹੈ ਕੋਲ ਬੈਠੇ ਨੂੰ ਵੀ ਤੇ ਬੋਲਣ ਵਾਲੇ ਨੂੰ, ਕਿਉਂਕਿ ਫੁਰਨ ਜਿੰਨਾ, ਮੇਰਾ ਖਿਆਲ ਉਹਨਾਂ ਜ਼ਬਾਨ ਦਾ ਬੋਲ ਤੰਗ ਨਹੀਂ ਕਰਦਾ ਜਿੰਨੀ ਜ਼ਬਾਨ ਦੀ ਚੁੱਪ ਤੇ ਮਨ ਵਿੱਚੋਂ ਉੱਠਿਆ ਹੋਇਆ ਫੁਰਨਾ ਦੂਜੇ ਨੂੰ ਤੰਗ ਕਰਦਾ, ਉਹਦੀ ਸਪੀਡ ਬੜੀ ਜ਼ਿਆਦਾ ਹੈ ਜੀ। ਆਓ ਮੈਂ ਜਿਹੜੀ ਬੇਨਤੀ ਕਰਨ ਲੱਗਾ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾਂ ਪੂਰਨ ਹੈ, ਮਨ ਇੱਛੀਆਂ ਦਾਤਾਂ ਦੇਣ ਵਾਲਾ, ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ। ਇਸੇ ਨੂੰ ਬਾਬਾ ਜੀ ਨੇ ਬਾਣੀ ਚ ਕਿਹਾ, ਦੱਦਾ ਦਾਤਾ ਏਕ ਹੈ, ਉਹ ਦੇਣ ਵਾਲਾ ਦਾਤਾ ਇੱਕ ਹੈ, ਸਭ ਕੋ ਦੇਵਣ ਖਾਰ। ਅਗਲਾ ਬਚਨ ਹੈ, ਦਿੰਦੇ ਤੋਟ ਨਾ ਆਵੀ, ਕਿਉਂਕਿ ਉਸ ਘਰ ਚ ਕਮੀ ਕੋਈ ਨਹੀਂ, ਦਿੰਦਾ ਤੋਟ ਨਾ ਆਵੀ ਅਗਣਤ ਭਰੇ ਭੰਡਾਰ, ਅਗਣਤ ਦਰਜ ਉਹਦੀ ਗਿਣਤੀ ਨਹੀਂ ਹੋ ਸਕਦੀ। ਆਪ ਰੋਜ਼ ਪਾਠ ਕਰਦੇ ਹੋ, ਦਿੰਦਾ ਦੇ ਲੈਂਦੇ ਥੱਕ ਪਾਹੇ, ਪਿਆਰੋ ਲੈਣ ਵਾਲੇ ਥੱਕ ਗਏ ਆ, ਦੇਣ ਵਾਲੇ ਦੇ ਘਰ ਚ ਕਦੀ ਤੋਟਾ ਨਹੀਂ ਆਇਆ। ਤੇ ਦਾਸ ਇੱਕ ਹੋਰ ਅਰਜ਼ ਕਰਦਾ ਹੁੰਦਾ ਕਿ ਦੇਖੋ, ਇਸ ਦੁਨੀਆਂ ਚ ਜਿੰਨੇ ਅਸੀਂ ਵਿਚਰਨੇ ਆ ਨਾ, ਮੈਂ ਦੁਨਿਆਵੀ ਸ਼ਬਦ ਵਰਤਾਂਗਾ, ਕਿਸੇ ਵੀ ਇਨਸਾਨ ਦੇ ਘਰ ਵਿੱਚ ਪਹਿਲੀ ਗੱਲ ਤਾਂ ਰੱਬ ਮਿਹਰ ਕਰੇ ਕਦੀ ਵੀ ਕਿਸੇ ਬੰਦੇ ਨੂੰ ਕਿਸੇ ਦਾ ਮੁਥਾਜ ਨਾ ਬਣਾਏ, ਬਾਲਕਾ ਕਿਸੇ ਨੂੰ ਕਿਸੇ ਦਾ ਮੁਥਾਜ ਨਾ ਬਣਾਈ, ਇਹ ਤਾਂ ਅਰਦਾਸ ਹੀ ਹੈ ਨਾ। ਇੱਥੋਂ ਤੱਕ ਜਿਹੜੇ ਘਰ ਚ ਜੰਮੇ ਨੇ ਉਹਨਾਂ ਨਿਆਣਿਆਂ ਦਾ ਮੁਥਾਜ ਵੀ ਬੰਦੇ ਨੂੰ ਨਾ ਬਣਾਏ, ਤੂੰ ਆਪਣੀ ਮੁਥਾਜੀ ਦੀ। ਮੈਂ ਕਈ ਵਾਰੀ ਸੋਚਣਾ, ਬਾਬਾ ਫਰੀਦ ਸਾਹਿਬ ਦੇ ਜੀਵਨ ਚ ਨਾ ਜੀ ਇਹ ਘਟਨਾ ਮਿਲਦੀ ਹੈ। ਬਾਬਾ ਸਾਹਿਬ ਅੰਤਲਾ ਸਮਾਂ ਜਦੋਂ ਆਇਆ, ਹਾਲਾਂਕਿ ਮੈਂ ਕਈ ਵਾਰੀ ਸੋਚਣਾ, ਇੰਨਾ ਬੇਮੁਤਾਜ ਦਰਵੇਸ਼, ਬੇਮੁਥਾਜ ਦਰਵੇਸ਼, ਕਿਸੇ ਦੀ ਵੀ ਮੁਥਾਜੀ ਨਹੀਂ ਉਹਨੇ ਕੀਤੀ। ਸੱਚ ਇਵੇਂ ਏਡਾ ਵੱਡਾ ਸ਼ਬਦ ਵਰਤ ਦੇਣਾ ਕਿ ਪਰਮਾਤਮਾ ਅੱਲਾ ਖੁਦਾ ਰੱਬ ਜੀ, ਮੈਂ ਸਿਰਫ ਓਨੀ ਦੇਰ ਤੱਕ ਜੀਵਨ ਪਸੰਦ ਕਰਾਂਗਾ ਜਿੰਨੀ ਦੇਰ ਤੱਕ ਸਿਰਫ ਆਪਣੇ ਦਰਵਾਜ਼ੇ ਦਾ ਮੈਨੂੰ ਮੁਥਾਜ ਰੱਖੇ, ਆਪਣੇ ਦਰਵਾਜ਼ੇ ਤੱਕ ਰੱਖੇ। ਜਿਸ ਦਿਨ ਮੈਨੂੰ ਤੇਰੇ ਦਰ ਤੋਂ ਛੱਡ ਕੇ ਕਿਸੇ ਹੋਰ ਦੇ ਦਰ ਦਾ ਮੁਥਾਜ ਬਣਨਾ ਪਏ, ਉਦੋਂ ਮੇਰੇ ਸਰੀਰ ਵਿੱਚੋਂ ਜਿੰਦ ਕਰਨ ਲਈ ਕੱਢ ਲਈ, ਕਿਉਂਕਿ ਮੈਂ ਲੋਕਾਂ ਦੀ ਮੁਥਾਜੀ ਵਾਲੀ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ। ਇਹ ਸ਼ਲੋਕ ਹੈ, ਬਾਹਰ ਪਰਾਏ ਬੈਸਣਾ, ਇਹ ਹੈ ਬੇਮੁਥਾਜੀ। ਬਾਹਰ ਪਰਾਏ ਬੈਸਣਾ, ਸਾਈ ਮੁਝੇ ਨਾ ਦੇ, ਤੂੰ ਸਭ ਕੁਝ ਮੈਨੂੰ ਦਿੱਤਾ ਪਰ ਇੱਕ ਕਿਰਪਾ ਕਰੀ, ਭੁੱਖ ਦੇ ਦੀ, ਦੁੱਖ ਦੇ ਦੀ, ਰੋਗ ਦੇ ਦੀ, ਪਰ ਜ਼ਿੰਦਗੀ ਚ ਕਦੀ ਇਹ ਦਿਨ ਨਾ ਦਿਖਾਈ ਕਿ ਮੈਂ ਕਿਸੇ ਬੰਦੇ ਦਾ ਮੁਥਾਜ ਹੋ ਜਾ, ਕਿਸੇ ਦੇ ਦਰ ਦਾ ਮੁਥਾਜ ਹੋ ਜਾ। ਬਾਹਰ ਪਰਾਏ ਬੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਿੰਦ ਲੈ ਲਈ, ਫਿਰ ਮੈਨੂੰ ਕਿਸੇ ਦਾ ਮੁਥਾਜ ਨਾ ਕਰੀ। ਮੈਂ ਜਿਹੜੀ ਆਪ ਜੀ ਨੂੰ ਬੇਨਤੀ ਕਰਨ ਲੱਗਾ, ਮੈਂ ਤੁੱਕ ਸਿਰਫ ਇੱਕੋ ਹੀ ਪਹਿਲੀ ਲਈ, ਇਸ ਤੋਂ ਅੱਗੇ ਅਸੀਂ ਇੱਕ ਇੱਕ ਬਚਨ ਵਾਚਾਂਗੇ। ਗੁਰਮੁਖੋ ਬਾਬਾ ਸਾਹਿਬ ਤੁਰੇ ਜਾ ਰਹੇ ਆ, ਦਰਵੇਸ਼ੀ ਗਾਖੜੀ ਇੱਕ ਪੁਸਤਕ ਹੈ ਉਹਦੇ ਵਿੱਚ ਇਹਦਾ ਜ਼ਿਕਰ ਹੈ। ਥੋੜਾ ਜਿਹਾ ਚੱਲੇ ਆ ਤੇ ਹੱਥ ਦੇ ਵਿੱਚ ਸੋਟਾ ਪਕੜਿਆ ਸੀ, ਡਾਂਗ ਕਹਿ ਲਓ, ਇੱਕੋ ਦਮ ਬਾਬਾ ਸਾਹਿਬ ਨੇ ਉਸ ਸੋਟੇ ਨੂੰ, ਉਸ ਡਾਂਗ ਨੂੰ ਭਵਾ ਕੇ ਦੂਰ ਛੱਟਿਆ। ਨਾਲ ਮੁਰੀਦ ਨੇ, ਉਹਨਾਂ ਦੇ ਮਨ ਚ ਆਇਆ ਸ਼ਾਇਦ ਹੱਥ ਵਿੱਚੋਂ ਸੋਟਾ ਨਿਕਲ ਗਿਆ, ਕਹਿ ਹੱਥ ਕੰਬ ਗਏ ਨੇ, ਸ਼ਾਇਦ ਤਾਂ ਸੋਟਾ ਨਿਕਲਿਆ, ਸੋਟਾ ਪਰਾਂ ਛੱਡ ਦਿੱਤਾ। ਜਦੋਂ ਮੁਰੀਦ ਨੇ ਸੋਟਾ ਚੁੱਕਿਆ ਤੇ ਇੱਕੋ ਗੱਲ ਹੱਸ ਕੇ ਕਹਿੰਦੇ ਨੇ, ਉਹ ਫਰੀਦ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਰੱਬ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਕੀਤੀ, ਹੁਣ ਤਾਂ ਦਿਨ ਚਾਰ ਕੁ ਦੀ ਗੱਲ ਰਹਿ ਗਈ, ਇਸ ਨਰਜਿੰਦ ਸੋਟੇ ਦੇ ਸਹਾਰੇ ਕਿਉਂ ਜ਼ਿੰਦਗੀ ਕੱਢਣਾ ਪਿਆ, ਛੱਡ ਪਰਾਂ ਇਸ ਸੋਟੇ ਨੂੰ। ਮੈਂ ਕਈ ਵਾਰੀ ਸੋਚਣਾ, ਭਗਤ ਜਨ ਉਹ ਡੰਗੋਰੀ ਵੀ ਰੱਬ ਦਾ ਨਾਮ ਹੀ ਮੰਨਦੇ ਨੇ। ਆਪ ਆ ਸ਼ਬਦ ਪੜ੍ਹਦੇ ਹੋ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ। ਜਿਹੜੀ ਬੇਨਤੀ ਹੈ ਕਿ ਅਸਲ ਚ ਸਰਬੱਤਰ ਆਸਾਂ ਉਹ ਹੀ ਪੂਰੀਆਂ ਕਰ ਸਕਦਾ ਜਿਹਦੇ ਘਰ ਵਿੱਚ ਸਰਬੱਤਰ ਹੋਵੇਗਾ, ਜਿਸ ਘਰ ਵਿੱਚ ਸਰਬੱਤਰ ਨਹੀਂ ਉਹ ਸਰਬ ਆਸਾਂ ਪੂਰੀਆਂ ਨਹੀਂ ਕਰ ਸਕਦਾ। ਕੱਲੀਆਂ ਸਾਡੀਆਂ ਨਹੀਂ, ਅਸੀਂ ਮੰਨ ਲਓ ਕਹੀਏ ਅਸੀਂ ਇਨਸਾਨ ਕਾ ਜਿਵੇਂ ਬਾਣੀ ਨੇ ਸ਼ਬਦ ਕਹਿ ਵੀ ਮਨੁੱਖ ਦੀ ਜੂਨ 84 ਲੱਖ ਦਾ ਸਰਦਾਰ ਹੈ ਇਹ ਸਾਰੇ ਕਹਿੰਦੇ ਹਾਂ ਨਾ ਵੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੂਨ ਤੇਰੀ ਪਨਖਾਰੀ ਬਾਕੀ ਜੂਨਾਂ ਤੇਰੀਆਂ ਪਾਣੀ ਭਰਨ ਵਾਲੀਆਂ ਨੇ ਪਿਆਰਿਓ ਕੱਲਾ ਸਾਨੂੰ ਦਾਤਾਂ ਥੋੜਾ ਦਿੰਦਾ ਅਸੀਂ ਕਹੀਏ ਵੀ ਸਰਬੱਤਰ ਆਸਾ ਪੂਰਨੇ ਦਾ ਅਰਥ ਕੇਵਲ ਇਹ ਨਹੀਂ ਕਰਨਾ ਕੇਵਲ ਮਨੁੱਖ ਦੀਆਂ ਨੇ ਇਹ ਸਮਝਾਉਣ ਵਾਸਤੇ ਮਹਾਰਾਜ ਕਹਿ ਰਹੇ ਆ ਗੁਰਮੁਖੋ ਜਿਹੜੇ ਕੀੜੇ ਪਤੰਗੇ ਪੱਥਰਾਂ ਚ ਰਹਿੰਦੇ ਨੇ ਮਿੱਟੀ ਚ ਰਹਿੰਦੇ ਨੇ ਪਾਣੀ ਚ ਰਹਿੰਦੇ ਨੇ ਹਵਾ ਚ ਰਹਿੰਦੇ ਨੇ ਬਾਕੀ ਖਲ ਛੱਡੋ ਇਸ ਧਰਤੀ ਨੂੰ ਛੱਡ ਕੇ ਜਿਹੜੇ ਹੋਰ ਧਰਤੀਆਂ ਤੇ ਵੀ ਰਹਿੰਦੇ ਨੇ ਰੱਬ ਇੰਨਾ ਵੱਡਾ ਸਮਰੱਥ ਹੈ ਉਹ ਕਰੋੜਾਂ ਬ੍ਰਹਿਮੰਡ ਸਾਜ ਕੇ ਦੁਕਾਨ ਕੱਲੇ ਹੀ ਲਾ ਕੇ ਬੈਠਾ ਹੈ ਮਹਾਰਾਜ ਦਾ ਇੱਕ ਬਚਨ ਹੈ ਜੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬੱਤਰ ਆਸਾ ਪੂਰਨ ਹੈ ਵੇਖੋ ਫਿਰ ਸੁਣਿਓ ਬ੍ਰਹਿਮੰਡ ਕਰੋੜਾਂ ਨੇ ਪਰ ਦਾਤੇ ਕਰੋੜਾਂ ਨਹੀਂ ਸਰਬੱਤਰ ਆਸਾ ਪੂਰਨ ਹੈ ਪਲੈਨਟ ਧਰਤੀਆਂ ਬੰਦੇ ਜੀਵ ਮਨੁੱਖ ਪਤਾ ਨਹੀਂ ਅਣਗਿਣਤ ਹੋਣਗੇ ਅਣਗਿਣਤ ਜੀਵਾਂ ਦੇ ਅਣਗਿਣਤ ਦਾਤੇ ਨਹੀਂ ਦਾਤਾ ਕੇਵਲ ਇੱਕ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੇ ਇੱਕ ਗੁਣਨੀ ਮੂਰਖ ਜਾਤਾ ਰੇ ਉਹ ਸਰਬੱਤਰ ਆਸਾ ਪੂਰਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਬਚਨ ਹੈ ਹਜ਼ੂਰ ਦੇ ਸੀ ਬਚਨ ਪੜ੍ਹਨੇ ਆ ਸਤਿਗੁਰੂ ਦੇ ਫਰਮਾਇਆ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਿਰਾਦਪ ਇਹਦੇ ਵਿੱਚ ਤਾਂ ਮਨੁੱਖ ਹੈ ਹੀ ਨਹੀਂ ਉਹ ਪਸ਼ੂਆਂ ਨੂੰ ਰਿਜ਼ਕ ਦਿੰਦਾ ਉਹ ਪੰਛੀਆਂ ਨੂੰ ਦਿੰਦਾ ਉਹ ਪਹਾੜਾਂ ਚ ਬੈਠੇ ਜੀਵਾਂ ਨੂੰ ਦਿੰਦਾ ਪਸ਼ ਪਸ਼ੂ ਨਗ ਨਾਗ ਨਿਰਾਦਪ ਸਰਬ ਸਮੇਂ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰ ਹੈ ਉਹ ਕਿਸੇ ਦੇ ਕਰਮ ਨਹੀਂ ਵੇਖਦਾ ਇਹੀ ਤਾਂ ਉਹਦੀ ਮੈਂ ਜਿਹੜਾ ਦਾਨ ਸ਼ਬਦ ਵਰਤਿਆ ਨਾ ਇਸ ਕਰਕੇ ਕਿਹਾ ਸੀ ਦਾਨ ਵਿੱਚ ਕਰਮ ਨਹੀਂ ਵੇਖੇ ਜਾਂਦੇ ਦਾਨ ਵਿੱਚ ਕੇਵਲ ਦਾਤੇ ਦਾ ਤਰਸ ਵਰਤਦਾ ਹੈ ਸਤਿਗੁਰੂ ਨੇ ਸ਼ਬਦ ਵਰਤੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਤ ਸਰਬ ਸਮੇਂ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕਹਿਨੀ ਕਰਮ ਵਿਚਾਰ ਹੈ ਦੀਨ ਦਿਆਲ ਦਇਆ ਨਿਧ ਦੀਨਾਂ ਤੇ ਦਇਆ ਕਰਨ ਵਾਲਾ ਦਇਆ ਦਾ ਖਜ਼ਾਨਾ ਦੋਖਨ ਦੇਖਤ ਹੈ ਪਿਆਰਿਓ ਗੁਨਾਹ ਦੇਖਦਾ ਹੋਇਆ ਵੀ ਪਰ ਦੇਤ ਨਾ ਖਾ ਰਹੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਅੱਜ ਪਹਿਲਾ ਬਖਸ਼ ਬਚਨ ਕੀਤਾ ਕਿ ਮਨ ਇੱਛਾ ਦਾਨ ਕਰਨ ਇਹਨੂੰ ਇਉਂ ਕਹਿ ਲਓ ਸੌਖਾ ਕਰ ਲਈਏ ਸੰਸਕ੍ਰਿਤੀ ਤੋਂ ਮਹਾਰਾਜ ਦਾ ਬਚਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਮਨ ਇੱਛਾ ਦਾਨ ਕਰਨ ਮਹਾਰਾਜ ਸ਼ਬਦ ਵਰਦੇ ਆ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਕਹਿ ਕਾਮ ਤੇਨਾ ਦੇਖੋ ਕਿੱਡੀ ਬਖਸ਼ਿਸ਼ ਕੀਤੀ ਕਾਮ ਤੇਨ ਸਵਰਗ ਦੀ ਗਊ ਇਹਦੇ ਵਿੱਚ ਸ਼ਬਦ ਵਰਦੇ ਆ ਕਿ ਕਾਮ ਤੇਨ ਗਊ ਕੋਲ ਜੋ ਕਾਮਨਾ ਕਰੀਏ ਉਹ ਕੁਝ ਮਿਲਦਾ ਉਂਝ ਵੈਸੇ ਨਾ ਬਾਣੀ ਨੇ ਹਰ ਚੀਜ਼ ਦੀ ਨਵੀਂ ਵਿਆਖਿਆ ਕੀਤੀ ਹੁਣ ਜੇ ਕੋਈ ਕਾਮ ਤੇਨ ਸਾਡੇ ਸੱਜਣ ਵੀ ਕਹੇ ਸੰਗਤ ਕਾਮ ਤੇਨ ਗਊਵੇ ਨਹੀਂ ਪਿਆਰਿਓ ਮਹਾਰਾਜ ਨੇ ਕਿਤੇ ਨਹੀਂ ਕਿਹਾ ਸੰਗਤ ਕਾਮ ਤੇਨ ਗਊਵੇ ਬਾਬਾ ਜੀ ਕਹਿੰਦੇ ਵੀ ਸੰਗਤ ਹਰ ਪ੍ਰਭ ਵਸੈ ਜੀਓ ਪਰ ਇਹ ਗੱਲ ਯਾਦ ਰੱਖੋ ਕਾਮ ਤੇਨ ਗੁਰੂ ਘਰ ਚ ਮੰਨੀ ਹੈ ਜੀ ਗੁਰੂ ਘਰ ਚ ਕਾਮ ਤੇਨ ਹੈ ਗਊ ਪਾਰ ਜਾਤ ਰੁੱਖ ਵੀ ਉਹ ਪਾਰ ਜਾਤ ਤੇ ਕਾਮ ਤੇਨ ਦੋਨੋਂ ਪਰਮਾਤਮਾ ਦਾ ਨਾਮ ਨੇ ਪਾਰ ਜਾਤ ਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਦੋਨੋਂ ਹੈ ਪਾਰ ਜਾਤ ਤੇ ਹਰ ਕੋ ਨਾਮ ਪਰਮਾਤਮਾ ਦਾ ਨਾਮ ਜਪਣਾ ਨਾਮ ਹੀ ਕਾਮ ਤੇਨ ਹੈ ਨਾਮ ਹੀ ਪਾਰ ਜਾਤ ਹੈ ਪਰ ਜਿਸ ਕਾਮ ਧੇਨ ਦੀ ਗੱਲ ਸਨਾਤਨ ਮਤ ਕਰ ਰਿਹਾ ਗੁਰਮਤ ਕਹਿ ਰਹੀ ਹੈ ਕਿ ਉਸ ਰੱਬ ਨੂੰ ਜਪ ਜਿਸ ਦੇ ਅਧੀਨ ਕਾਮ ਧੇਨ ਗਊ ਹੈ ਕਾਮ ਧੇਨ ਗਊ ਵੀ ਉਹਦੇ ਅਧੀਨ ਭਾਈ ਗੁਰਦਾਸ ਸਾਹਿਬ ਨੇ ਤੇ ਇੱਕ ਸ਼ਬਦ ਲਿਖਿਆ ਜੀ ਉਹਨਾਂ ਦੀ ਪੌੜੀਆਂ ਵਿੱਚ ਨਾ ਇੱਕ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਉਹਨਾਂ ਨੇ ਬੜੇ ਬਚਨ ਲਿਖੇ ਇੱਕ ਬਚਨ ਹੈ ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਅਸਲ 'ਚ ਅਸੀਂ ਦੇਖਦੇ ਹਾਂ ਲੋਕ ਇੱਕ ਕਾਮ ਧੇਨ ਨੂੰ ਪੂਜ ਰਹੇ ਆ ਪਰ ਦਾਤਾ ਤੇਰੇ ਘਰ ਦੇ ਵਿੱਚ ਕਾਮ ਧੇਨ ਗਊਆਂ ਦੇ ਵੱਗਾਂ ਦੇ ਵੱਗ ਤੁਰੇ ਫਿਰਦੇ ਆ ਕਾਮ ਧੇਨ ਦੇ ਵੱਗ ਹਜ਼ਾਰਾਂ ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤ ਅਬਾਰਾ ਪਾਰ ਜਾਤ ਲੱਖ ਬਾਗ ਵਿੱਚ ਸੁਣੋ ਇਸ ਬੇਨਤੀ ਨੂੰ ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਨ ਦੇ ਵੱਗ ਹਜ਼ਾਰਾਂ ਤੇਰੇ ਦਰਬਾਰ ਵਿੱਚ ਹਜ਼ਾਰਾਂ ਪਾਰ ਜਾਤ ਰੁੱਖ ਨੇ ਕਾਮ ਧੇਨ ਗਊਆਂ ਦੇ ਵੱਗਾਂ ਦੇ ਵੱਗ ਤੁਰੇ ਫਿਰਦੇ ਆ ਮੈਂ ਇੱਥੇ ਆਪ ਨੂੰ ਫਿਰ ਗੱਲ ਰਿਪੀਟ ਕਰਨ ਲੱਗਾ ਕਿ ਦਾਨ ਦੇਣ ਵਾਲਾ ਦਾਤਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਮੇਰੇ ਮਨਾ ਸਾਰੇ ਸੁਖ ਮਿਲਣਗੇ। ਪਹਿਲੀ ਤੋਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ, ਦਾਨ ਦੇਣ ਵਾਲੇ, ਸਾਰੀਆਂ ਆਸਾਂ ਪੂਰੀਆਂ ਕਰਦੇ ਹਨ।
ਖੰਡਣ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ।
ਹਜ਼ੂਰ ਬਖਸ਼ਿਸ਼ ਕਰਦੇ ਆ, ਖੰਡਨੰ ਕਲ ਕਲੇਸ਼ ਹੈ, ਜਿੰਨੇ ਵੀ ਇਸ ਸੰਸਾਰ ਵਿੱਚ ਕਲੇਸ਼ ਨੇ, ਝਗੜੇ ਨੇ, ਦੁੱਖ ਨੇ, ਜਿੰਨੀਆਂ ਮੁਸੀਬਤਾਂ ਨੇ, ਆਹ ਦੇਖੋ ਸੁਣੋ ਇਸ ਬੇਨਤੀ ਨੂੰ। ਹੋਰ ਬੰਦਾ ਕਈ ਵਾਰੀ ਕੋਈ ਦਾਨ ਕਰਦਾ ਨਾ ਜੀ, ਉਹ ਕਹਿੰਦਾ ਜੀ ਉਂਝ ਤਾਂ ਵੈਸੇ ਮੈਂ ਇੱਕ ਬੇਨਤੀ ਕਰਾਂ, ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟਾ ਹੀ ਲੈ ਕੇ ਆਉਣੀ ਹੈ, ਦਾਨ ਨਹੀਂ ਲੈ ਕੇ ਆਉਣਾ। ਫਿਰ ਬੇਨਤੀ ਸੁਣੋ, ਚਲੋ ਭਾਵੇਂ ਗੁਰਦੁਆਰਿਆਂ 'ਚ ਲਿਖਿਆ ਹੁੰਦਾ ਦਾਨ ਪਾਤਰ, ਨਹੀਂ ਪਿਆਰਿਓ ਦਾਨ ਲੋੜਵੰਦ ਨੂੰ ਦਿੱਤਾ ਜਾਂਦਾ ਹੈ, ਗੁਰੂ ਕੋਲ ਸਿਰਫ ਭੇਟਾ ਲੈ ਕੇ ਆਈ ਦੀ ਹੁੰਦੀ ਹੈ। ਕਦੀ ਤੁਸੀਂ ਦੇਖਿਓ ਆਪ ਜੀ ਰੁਮਾਲਾ ਲੈ ਕੇ ਜਾਂਦੇ ਹੋ ਨਾ, ਜਿਨ੍ਹਾਂ ਨੂੰ ਸਮਝ ਹੈ ਨਾ, ਉਹ ਇਸ ਤਰ੍ਹਾਂ ਹੱਥ ਉੱਤੇ ਰੱਖ ਕੇ ਲਿਜਾਂਦੇ ਆ, ਹੱਥ ਉੱਤੇ ਰੱਖ ਕੇ ਲਿਜਾਂਦੇ ਆ। ਯਾਦ ਰੱਖਿਓ ਭੇਟਾ ਤਲੀਆਂ ਉੱਤੇ ਰੱਖ ਕੇ ਦਿੱਤੀ ਜਾਂਦੀ ਹੈ, ਦਾਨ ਜਿਹੜਾ ਇਸ ਤਰ੍ਹਾਂ ਹੱਥ ਝੁਕਾ ਕੇ ਦਿੱਤਾ ਜਾਂਦਾ ਹੈ। ਸਤਿਗੁਰੂ ਨੇ ਇੱਥੇ ਬਖਸ਼ਿਸ਼ ਕੀਤੀ ਜੀ ਸਾਡੇ ਤੇ। ਹੋਰ ਮੰਨ ਲਓ ਕੋਈ ਬੰਦਾ ਰੋਟੀ ਦੇ ਦੇ, ਕੱਪੜਾ ਦੇ ਦੇ, ਆਪ ਜੀ ਨੂੰ ਪੈਸੇ ਦੇ ਦੇ, ਕੋਈ ਮਦਦ ਕਰਦਾ, ਪਰ ਜੇ ਕੋਈ ਘਰ 'ਚ ਕਲੇਸ਼ ਹੋਵੇ ਜਾਂ ਮੰਨ ਲਓ ਤਨ ਨੂੰ ਕੋਈ ਰੋਗ ਲੱਗ ਜਾਏ, ਉਹ ਕਹੇਗਾ ਮੈਂ ਤੈਨੂੰ ਪੈਸੇ ਦੇ ਸਕਣਾ, ਕੱਪੜਾ ਦੇ ਸਕਣਾ, ਪਰ ਮੈਂ ਇਹ ਇਲਾਜ ਤਾਂ ਮੈਂ ਜਾਣਦਾ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਆਓ ਉਸ ਦਾਤੇ ਦੀ ਗੱਲ ਸੁਣੋ ਭਾਈ ਸਿੱਖੋ, ਜਿੱਥੇ ਉਹ ਮਨ ਇੱਛੀਆਂ ਦਾਤਾਂ ਦੇਣ ਵਾਲਾ ਹੈ, ਉੱਥੇ ਉਹਦੇ ਕੋਲ ਏਡੀ ਵੱਡੀ ਬਖਸ਼ਿਸ਼ ਹੈ ਕਿ ਜਿੰਨੇ ਕੱਲ ਕਲੇਸ਼ ਨੇ ਸਾਡੇ ਸਰੀਰ ਦੇ, ਘਰ ਦੇ, ਪਰਿਵਾਰ ਦੇ, ਉਹਨਾਂ ਸਾਰਿਆਂ ਦੁੱਖਾਂ ਨੂੰ ਖੰਡਨ ਕਰਨ ਵਾਲਾ ਵੀ ਪਰਮਾਤਮਾ ਹੈ। ਉਹ ਬਿਮਾਰੀਆਂ ਦਾ ਇਲਾਜ ਵੀ ਕਰਦਾ, ਕੱਲੀਆਂ ਰੋਟੀ ਨਹੀਂ ਦਿੰਦਾ, ਉਹ ਦੁੱਖ ਵੀ ਕੱਟਦਾ ਹੈ। ਸਤਿਗੁਰੂ ਸ਼ਬਦ ਵਰਤ ਰਿਹਾ ਕਿ ਕੱਲ ਜਿੰਨੇ ਵੀ ਇਹ ਕਲੇਸ਼ ਨੇ, ਕੱਲ ਕਲੇਸ਼ ਜਿੰਨੇ ਵੀ ਨੇ, ਉਹਨਾਂ ਦਾ ਖੰਡਨ ਕਰਦਾ ਹੈ। ਪ੍ਰਭ ਸਿਮਰ, ਉਸ ਪਰਮਾਤਮਾ ਦਾ ਸਿਮਰਨ ਕਰ। ਇੱਥੇ ਫਿਰ ਸੁਣਿਓ, ਪਹਿਲੀ ਤੁਕਸੀ ਦਾਨ ਦਿੰਦੇ ਨੇ, ਅੱਛਾ ਪੂਰੀਆਂ ਕਰਦੇ ਨੇ, ਹੁਣ ਸਤਿਗੁਰੂ ਕਹਿੰਦੇ ਆ ਉਹ ਕੱਲ ਕਲੇਸ਼ ਵੀ ਖੰਡਨ ਕਰਦੇ ਨੇ, ਦੁੱਖ ਵੀ ਕੱਟਦੇ ਨੇ, ਫਿਰ ਤੂੰ ਇੱਕ ਕੰਮ ਕਰ, ਪ੍ਰਭ ਸਿਮਰ, ਉਹਦਾ ਸਿਮਰਨ ਕਰ, ਉਹਨੂੰ ਯਾਦ ਕਰ। ਫਿਰ ਮਹਾਰਾਜ ਅਗਲਾ ਬਚਨ ਕਰ ਰਿਹਾ ਕਿ ਉਹ ਪਰਮਾਤਮਾ ਜੇ ਤੂੰ ਸਿਮਰਨ ਕਰੇਗਾ, ਨਾਨਕ ਨਹਿ ਦੂਰ ਨਹਿ, ਸਿਮਰਨ ਕਰੇਗਾ ਉਹ ਤੇਰੇ ਤੋਂ ਦੂਰ ਨਹੀਂ, ਉਹ ਸੱਤਵੇਂ ਆਕਾਸ਼ ਵਿੱਚ ਨਹੀਂ, ਉਹ ਕਿਸੇ ਵੱਖਰੇ ਕਿਸੇ ਮੰਦਰ 'ਚ ਨਹੀਂ ਬੈਠਾ, ਜਦੋਂ ਤੂੰ ਸਿਮਰਨ ਕਰੇਗਾ ਫਿਰ ਤੇਰੇ ਤੋਂ ਦੂਰ ਨਹੀਂ। ਫਿਰ ਤਾਂ ਬਾਬਾ ਜੀ ਕਹਿੰਦੇ ਨੇ ਗੁਰ ਮੇਰਾ ਸੰਗ ਸਦਾ ਕਹਿ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੂੰ ਸਭਨੀ ਥਾਈਂ ਜਿੱਥਾ ਕੋ ਜਾਈ ਸਾਚਾ ਸਿਰਜਣਹਾਰ ਜੀਓ। ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਸਿਮਰ ਜਿਹੜਾ ਦੁੱਖਾਂ ਕਲੇਸ਼ਾਂ ਦਾ ਵੀ ਖੰਡਨ ਕਰਨ ਵਾਲਾ ਹੈ ਤੇ ਵੱਡੇ ਤੋਂ ਵੱਡੇ ਪਾਪ। ਵਾਹਿਗੁਰੂ ਜੀ ਇਸ ਬੇਨਤੀ ਨੂੰ ਫਿਰ ਸੁਣਿਓ, ਇਸ ਧਰਤੀ ਤੇ ਜੋ ਮਰਜ਼ੀ ਕਹੀ ਜਾਓ, ਬੰਦਾ ਬੰਦੇ ਨੂੰ ਛੇਤੀ ਬਿਲਕੁਲ ਮਾਫ਼ ਨਹੀਂ ਜੇ ਕਰਦਾ। ਭਾਵੇਂ ਧਰਮ ਦੀ ਗੱਲ ਕਹੀ ਜਾਓ ਨਾ, ਧਰਮ ਬੜਾ ਬਖਸ਼ਿੰਦੇ, ਰੱਬ ਬੜਾ ਬਖਸ਼ਿੰਦੇ, ਬੰਦਾ ਬੰਦੇ ਨੂੰ ਰਗੜ ਕੇ ਰੱਖ ਦਿੰਦਾ, ਮਾਫ਼ ਨਹੀਂ ਕਰਦਾ। ਸੱਚ ਇਹਵੇ ਕਿ ਪਰਮਾਤਮਾ ਇੰਨਾ ਦਿਆਲੂ ਏ, ਜਿਨ੍ਹਾਂ ਦੁੱਖਾਂ ਦਾ ਇਲਾਜ ਕਿਤੇ ਵੀ ਨਹੀਂ, ਗੁਰੂ ਸਾਹਿਬ ਕਹਿੰਦੇ ਉਹ ਸਿਮਰਨ ਕਰ, ਉਹਨਾਂ ਦੁੱਖਾਂ ਦਾ ਦਾਰੂ ਵੀ ਉਹ ਬਣਾ ਦਿੰਦਾ। ਉਂਝ ਵੈਸੇ ਜਿੱਦਣ ਕਿਸ ਦਿਨ ਸ਼ਬਦ ਫਿਰ ਆਇਆ ਕੋਈ ਹੁਕਮਨਾਮੇ 'ਚ, ਅਸੀਂ ਦੁੱਖ ਦੀ ਗੱਲ ਕਰਾਂਗੇ, ਪਰ ਇੱਕ ਬੇਨਤੀ ਮੈਂ ਆਪ ਜੀ ਨੂੰ ਅੱਜ ਕਰ ਜਾਂਦਾ। ਗੁਰੂ ਅਰਜਨ ਸਾਹਿਬ ਦਾ ਸਲੋਕ ਹੈ, ਕੱਲ ਕਲੇਸ਼ ਕਿਹੜੇ ਨੇ, ਇਹ ਤਾਂ ਸਿੱਧਾ ਜਿਹਾ ਅਰਥ ਮੈਂ ਕਰ ਦਿੱਤਾ, ਦੁਨੀਆਂ ਦੇ ਦੁੱਖ। ਮਹਾਰਾਜ ਕਹਿੰਦੇ ਘੋਰ ਦੁੱਖਿੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਾਂ ਬਖਿਆਤੰਗ। ਅਤ ਘੋਰ ਦੁੱਖ, ਸਰੀਰ ਦਾ ਦੁੱਖ, ਮਨ ਦਾ ਦੁੱਖ, ਤਨ ਦਾ ਦੁੱਖ, ਅੰਦਰ ਦਾ ਦੁੱਖ, ਅਤ ਦੇ ਦੁੱਖ ਨੇ। ਸੱਚ ਇਵੇਂ ਬੰਦੇ ਨੇ ਬੜੇ ਕਤਲ ਕਰ ਦਿੱਤੇ। ਘੋਰ ਦੁੱਖਿੰਗ ਅਨਕ ਹੱਤਿਅੰਗ ਜਨਮ ਦਰਿਦਰੰਗ, ਜਨਮਾਂ ਜਨਮਾਂਤਰਾਂ ਦਾ ਦਰਿਦਰੀ ਕੰਗਾਲ, ਮਾਂ ਬਖਿਆਤੰਗ, ਇੰਨਾ ਅੰਦਰੋਂ ਅਪਸੈਟ ਹੋਇਆ, ਇੰਨਾ ਖਿੰਡਿਆ ਹੋਇਆ, ਜਿੱਥੇ ਜਾਂਦਾ ਉੱਥੇ ਸੇਹ ਦਾ ਤਕਲਾ ਖੜਾ ਕਰਕੇ ਲੜਾਈ ਪਾ ਦਿੰਦਾ ਹੈ। ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਜੇ ਇੰਨਾ ਬੰਦਾ ਦੁਖੀ ਹੋਵੇ ਫਿਰ ਇਹਦਾ ਇਲਾਜ ਹੈ। ਕੋਰ ਦੁਖਿੰਗ ਅਨਕ ਹੱਤਿੰਗ ਜਨਮ ਦਰਿਦਰੰਗ ਮਾਂ ਬਖਿਆਦੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਮਿਟੰਤ ਸਗਲ ਸਾਰੇ ਮਿਟ ਜਾਣਗੇ। ਇੱਥੇ ਵੀ ਸਾਰੇ ਕਹਿ ਜੀ, ਫਿਰ ਬੇਨਤੀ ਸੁਣੋ, ਇੱਥੇ ਇੱਕ ਦੋ ਬਿਮਾਰੀਆਂ ਨਹੀਂ, ਇਹ ਸਰਬ ਰੋਗ ਕਾ ਔਖ ਦਰਮ, ਇੱਕੋ ਹੀ ਪੁੜੀ ਲੈ ਲਓ ਸਾਰੇ। ਮਹਾਰਾਜ ਕਹਿੰਦੇ ਆ, ਮਨ ਦਾ ਰੋਗ ਹੈ ਤਾਂ ਵੀ, ਤਨ ਦਾ ਰੋਗ ਹੈ ਤਾਂ ਵੀ, ਕੱਲ ਕਲੇਸ਼ ਹੈ ਤਾਂ ਵੀ, ਇੱਕੋ ਹੀ ਪੁੜੀ ਕੰਮ ਕਰੇਗੀ, ਤੂੰ ਸਤਨਾਮ ਵਾਹਿਗੁਰੂ ਜਪਿਆ ਕਰ, ਉਹਦਾ ਸਿਮਰਨ ਕਰ। ਘੋਰ ਦੁਖਿੰਗ ਅਨਕ ਹਤਿੰਗ ਜਨਮ ਦਰਿਦਰੰਗ ਮਾਂ ਬਖਿਆਦੰਗ, ਮਿਟੰਤ ਸਗਲ ਸਾਰੇ ਮਿਟ ਜਾਣਗੇ। ਕਿਵੇਂ? ਸਿਮਰੰਤ ਹਰ ਨਾਮ ਨਾਨਕ, ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਸਿਮਰੇਗਾ। ਤੇ ਬੰਦਾ ਕਹਿੰਦਾ ਜੀ, ਇੰਨੇ ਵੱਡੇ ਦੁੱਖ ਤੇ ਮਿਟ ਕਿਵੇਂ ਜਾਣਗੇ? ਕੌਣ ਹੈ ਮਿਟਾਉਣ ਵਾਲਾ ਇਹਨਾਂ ਨੂੰ? ਅੱਗੇ ਫਿਰ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਆ। ਮਹਾਰਾਜ ਕਹਿੰਦੇ ਆ, ਤੂੰ ਦੇਖ ਬਾਹਰ ਕੱਖ ਕਿੰਨੇ ਸੁੱਕੇ ਪਏ ਨੇ, ਬਾਲਣ ਹੀ ਹੈ ਨਾ। ਮੰਨ ਲਓ ਇੱਕ ਲੱਕੜਾਂ ਦਾ ਭੰਡਾਰ ਹੈ, ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰ ਕਰਕੇ 50 ਸਾਲ ਹੋ ਗਏ, ਲੱਕੜਾਂ ਦੀਆਂ ਗੱਠਾਂ ਸੁਕਾ ਸੁਕਾ ਕੇ ਰੱਖੀਆਂ, ਉਹਨਾਂ ਦਾ ਕਿਹੜਾ ਕੋਈ ਵਿਗੜਿਆ? 50 ਸਾਲਾਂ ਦੀਆਂ ਲੱਕੜਾਂ ਇਕੱਠੀਆਂ ਨੇ, ਤੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਕੰਮ ਕਰ, ਇਹ 50 ਸਾਲ ਇਕੱਠੀਆਂ ਕਰਦਿਆਂ ਸੁਕਾਉਂਦਿਆਂ ਲੱਗੇ ਆ, ਜੇ ਇੱਕ ਨਿੱਕੀ ਜੀ ਬਲਦੀ ਕੋਈ ਚਿਣਗ, ਜੇ ਮੰਨ ਲਓ ਇੱਕ ਮਾਚਿਸ ਦੀ ਨਿੱਕੀ ਜੀ ਤੀਲੀ ਬਾਲ ਕੇ, ਜਿੰਨੀਆਂ ਗੱਠਾਂ ਨੇ, ਹਰ ਗੱਠ ਦੀ ਲੋੜ ਨਹੀਂ ਤੀਲੀ ਲਾਉਣ ਦੀ, ਇੱਕ ਨੂੰ ਤੀਲੀ ਲਾ ਦੇ ਤੇ ਸਾਰੀਆਂ ਗੱਠਾਂ ਲੱਕੜ ਦੀਆਂ ਇੱਕ ਚਿੰਗਿਆੜੀ ਸਾਰ ਕੇ ਰਾਹ ਕਰ ਦੇਗੀ, ਦੁੱਖ ਭਾਵੇਂ ਅਣਗਿਣਤ ਹੋਣ, ਇੱਕ ਵਾਰੀ ਕਿਤੇ ਟੇਕ ਕੇ ਵਾਹਿਗੁਰੂ ਕਹਿ ਦੇ, ਵਾਹਿਗੁਰੂ ਦੀ ਇੱਕ ਚਿੰਗਾਰੀ ਤੇਰੇ ਸਾਰੇ ਕਲੇਸ਼ਾਂ ਨੂੰ ਸਾੜ ਕੇ ਰਾਹ ਕਰਦਾ। ਮਹਾਰਾਜ ਸ਼ਬਦ ਵਰਦੇ ਆ, ਸੁਣਿਓ ਬੇਨਤੀ ਗੁਰਮੁਖੋ। ਮਹਾਰਾਜ ਕਹਿੰਦੇ ਸਾਰੇ ਮਿਟ ਜਾਣਗੇ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਫਿਰ ਮਹਾਰਾਜ ਕਹਿੰਦੇ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਜੈਸੇ ਜਿਵੇਂ, ਪਾਵਕ ਦਾ ਅਰਥ ਅੱਗ, ਕਾਸ਼ਟ ਦਾ ਅਰਥ ਲੱਕੜ, ਭਸਮ ਦਾ ਅਰਥ ਰਾਤ ਸਵਾਹ, ਜਿਵੇਂ ਲੱਗੀ ਕੋਈ ਅੱਗ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਏ, ਪਿਆਰਿਓ ਸੱਚ ਏਵੇ ਪਰਮਾਤਮਾ ਦਾ ਨਾਮ ਕਈ ਕਈ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ। ਗੁਰੂ ਸਾਹਿਬ ਨੇ ਅੱਜ ਦੂਜੀ ਬਖਸ਼ਿਸ਼ ਕੀਤੀ, ਪਹਿਲਾ ਦਾਨ ਦੇਣ ਵਾਲਾ, ਦੂਸਰਾ ਬਖਸ਼ਿਸ਼ ਕੀਤੀ ਕਿ ਉਹ ਪਰਮਾਤਮਾ ਕੱਲ ਕਲੇਸ਼ ਮਿਟਾਉਂਦਾ ਹੈ, ਨਾਲ ਬਖਸ਼ਿਸ਼ ਕੀਤੀ ਉਹਨੇ, ਫਿਰ ਇੱਕ ਕੰਮ ਕਰ, ਉਹ ਤਾਂ ਸਭ ਕੁਝ ਕਰ ਰਿਹਾ, ਤੂੰ ਕੀ ਕਰੇਗਾ, ਤੇਰਾ ਫਰਜ਼ ਕੀ ਬਣਦਾ ਹੈ? ਉੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਜੀ ਕਿ ਪ੍ਰਭ ਸਿਮਰ, ਇਹਦਾ ਅਰਥ ਪਰਮਾਤਮਾ ਦਾ ਸਿਮਰਨ ਕਰ, ਤੂੰ ਸਿਰਫ ਉਹਨੂੰ ਯਾਦ ਕਰੀ ਜਾ। ਗੁਰਮੁਖੋ ਸੁਣਿਓ ਬੇਨਤੀ, ਤੂੰ ਉਹਦਾ ਸਿਮਰਨ ਕਰੀ ਜਾ, ਤੇ ਫਿਰ ਅਗਲੀ ਕਿਰਪਾ ਵਾਪਰੇਗੀ, ਉਹ ਤੇਰੇ ਨਾਲ ਰਹਿਣਾ ਸ਼ੁਰੂ ਕਰ ਦੇਗਾ। ਹੈ ਤਾਂ ਨਾਲ ਹੀ, ਕਈ ਵਾਰੀ ਸੋਚੀਦਾ ਕਿਤੇ ਗੁਰੂ ਸਾਹਿਬ ਕਹਿੰਦੇ ਨੇ ਰੱਬ ਤੇਰੇ ਨਾਲ, ਕਿਤੇ ਮਨ ਨੂੰ ਝਿੜਕ ਮਾਲ ਕੇ ਕਹਿੰਦੇ ਤੂੰ ਪਿੱਛੇ ਰਹਿ ਜਾਣਾ, ਤੂੰ ਰੱਬ ਦੇ ਨਾਲ ਰਿਹਾ ਕਰ। ਵੈਸੇ ਰੱਬ ਨਾਲ ਹੀ ਹੈ। ਜਦੋਂ ਦੁੱਖ ਆਦਾ ਹੁੰਦਾ ਹੈ ਨਾ ਜੀ, ਅਕਾਲ ਕਲੇਸ਼ ਦੀ ਗੱਲ ਚੱਲੀ, ਇੱਕ ਅੰਗਰੇਜ਼ੀ ਵਿੱਚ ਇੱਕ ਕਵਿਤਾ ਸੀ, ਚਲੋ ਆਪਾਂ ਸਿੱਧੀ ਜੀ ਗੱਲ, ਸਿੱਖਿਆ ਵਾਲੀ ਕਿਤੋਂ ਵੀ ਗੱਲ ਮਿਲੇ ਸਿੱਖਣੀ ਚਾਹੀਦੀ ਹੈ ਨਾ। ਇੱਕ ਅੰਗਰੇਜ਼, ਮੈਨੂੰ ਪਤਾ ਜਿਹੜੇ ਘਰਾਂ 'ਚ ਬੈਠੇ ਨੇ ਬੱਚਿਆਂ ਨੇ ਪੜ੍ਹੀ ਹੋਣੀ ਹੈ ਫੁੱਟਪ੍ਰਿੰਟ, ਪੈਰਾਂ ਦੇ ਨਿਸ਼ਾਨ। ਉਹਨੂੰ ਇੱਕ ਸੁਪਨਾ ਆਇਆ ਸਮਝਣ ਵਾਸਤੇ, ਗੁਰਮੁਖੋ ਉਹ ਕਹਿੰਦਾ ਮੈਂ ਆਪਣੀ ਬੀਤੀ ਹੋਈ ਜ਼ਿੰਦਗੀ ਵੱਲ ਝਾਤੀ ਮਾਰਨਾ, ਤੇ ਮੇਰੀ ਜ਼ਿੰਦਗੀ ਦੇ ਵਿੱਚ ਦੋ ਪੈੜਾਂ ਨੇ, ਦੋ ਪੈੜਾਂ ਦੋ ਨਿਸ਼ਾਨ ਨੇ, ਇੱਕ ਮੇਰਾ ਤੇ ਇੱਕ ਰੱਬ ਦਾ, ਇੱਕ ਮੇਰਾ ਤੇ ਇੱਕ ਪਰਮਾਤਮਾ ਦਾ। ਕਹਿੰਦਾ ਮੈਂ ਜਦੋਂ ਵੇਖਣਾ ਸੁੱਖ ਵਿੱਚ ਵੀ ਦੋ ਪੈੜਾਂ, ਜਿੱਦਣ ਮੇਰੇ ਕੋਲ ਪਦਵੀ ਮਿਲੀ ਤਾਂ ਵੀ ਦੋ ਪੈੜਾਂ, ਇੱਕ ਮੇਰੇ ਪੈਰਾਂ ਦੇ ਨਿਸ਼ਾਨ, ਇੱਕ ਰੱਬ ਦੇ ਪਰਮਾਤਮਾ ਦੇ। ਪਰ ਕਹਿੰਦਾ ਮੈਂ ਜ਼ਿੰਦਗੀ ਵਿੱਚ ਇੱਕ ਗੱਲ ਹੋਰ ਨੋਟ ਕੀਤੀ, ਜਿੱਥੇ ਜਿੱਥੇ ਦੁੱਖ ਆਇਆ ਉੱਥੇ ਸਿਰਫ ਇੱਕੋ ਹੀ ਨਿਸ਼ਾਨ ਰਹਿ ਗਿਆ, ਦੂਜਾ ਨਿਸ਼ਾਨ ਗਾਇਬ ਹੋ ਗਿਆ। ਸ਼ਬਦ ਸੁਣਿਓ, ਸੁੱਖ ਵਿੱਚ ਪੈਰਾਂ, ਇਹ ਸਿਰਫ ਸਮਝਣ ਵਾਸਤੇ ਹੁੰਦੀਆਂ ਨੇ ਗੱਲਾਂ ਜੀ, ਕਹਾਣੀ ਜਾਂ ਕੋਈ ਸਾਖੀ, ਕਿ ਮੇਰੇ ਤੇ ਰੱਬ ਦੇ ਨਿਸ਼ਾਨ ਇਕੱਠੇ ਨੇ, ਜਨਮ ਤੋਂ ਲੈ ਕੇ ਮੇਰੇ ਨਾਲ ਤੁਰਿਆ ਜਾਂਦਾ। ਪਰ ਜਦੋਂ ਜਿੱਥੇ ਸੁੱਖ ਆਇਆ ਉਦੋਂ ਵੀ ਨਾਲ, ਪਦਵੀਆਂ ਐਸ਼ਵਰਿਆ ਸਭ ਨਾਲ, ਪਰ ਜਿੱਦਣ ਦੁੱਖ ਆਇਆ ਉਦਣ ਮੇਰੀ ਪੈਰ ਰਹਿ ਗਏ, ਉਹਦੇ ਪੈਰ ਰਹੀ ਨੇ। ਕਹਿੰਦਾ ਮੈਂ ਫਿਰ ਰੱਬ ਨੂੰ ਪੁੱਛਿਆ, ਤੁਸੀਂ ਵੀ ਦੁਨੀਆਦਾਰਾਂ ਵਾਲਾ ਕੰਮ ਕੀਤਾ? ਪਰਮਾਤਮਾ ਜੀ ਹੱਸ ਕੇ ਕਹਿੰਦੇ ਨੇ ਮੇਰੇ ਬੱਚੇ ਦੱਸ। ਕਹਿਣ ਲੱਗੇ ਮੇਰੀ ਜ਼ਿੰਦਗੀ ਦੇ ਹਰ ਥਾਂ ਤੇ ਤੁਸੀਂ ਮੇਰੇ ਨਾਲ ਰਹੇ, ਮੇਰੇ ਪੈਰ ਤੇ ਤੁਹਾਡੇ ਪੈਰ ਇਕੱਠੇ ਸੀ, ਸਬਰ ਕਰਦੇ ਰਹੇ। ਪਰ ਜਿੱਥੇ ਦੁੱਖ ਆਇਆ ਉੱਥੇ ਤੁਹਾਡੇ ਪੈਰਾਂ ਦੇ ਨਿਸ਼ਾਨ ਨਹੀਂ, ਤੁਸੀਂ ਸਾਥ ਛੱਡ ਗਏ। ਹੱਸ ਕੇ ਕਹਿਣ ਲੱਗੇ ਨਹੀਂ ਬੇਟੇ, ਉਹ ਮੇਰੇ ਪੈਰਾਂ ਦੇ ਨਿਸ਼ਾਨ ਨੇ, ਤੇਰੇ ਨਹੀਂ। ਰੱਬ ਜੀ ਕਹਿੰਦੇ ਨੇ ਮੇਰੇ ਨਿਸ਼ਾਨ ਨੇ, ਤੇਰੇ ਨਹੀਂ। ਉਹ ਕਹਿੰਦਾ ਮੇਰੇ ਨਿਸ਼ਾਨ ਫਿਰ ਕਿੱਥੇ ਗਏ? ਕਹਿਣ ਲੱਗੇ ਜਦੋਂ ਤੈਨੂੰ ਦੁੱਖ ਮਿਲਦਾ ਸੀ ਮੈਂ ਤੈਨੂੰ ਝੋਲੀ ਚੁੱਕ ਲੈਂਦਾ ਸਾਂ, ਮੈਂ ਤੈਨੂੰ ਗੋਦੀ ਵਿੱਚ ਚੁੱਕ ਲੈਂਦਾ ਸਾਂ, ਤੇਰੇ ਨਿਸ਼ਾਨ ਤਾਂ ਹੁੰਦੇ ਜੇ ਤੂੰ ਥੱਲੇ ਪੈਰ ਲਾਉਂਦਾ, ਤੇਰੇ ਤੇ ਦੁੱਖ ਹੁੰਦਾ ਸੀ ਮੈਂ ਘੁੱਟ ਕੇ ਆਪਣੀ ਗੋਦੀ 'ਚ ਲੈ ਲੈਂਦਾ ਸਾਂ। ਸੱਚ ਇਵੇਂ ਭਾਵੇਂ ਉਹਨੇ ਘਟਨਾ ਲਿਖੀ, ਉਹਦੇ ਸੁਪਨਾ ਹੈ, ਉਹਦੀ ਕਲਪਨਾ ਹੈ, ਹਕੀਕਤ ਇਵੇ ਗੁਰਮੁਖੋ, ਜਦੋਂ ਬੰਦੇ ਤੇ ਦੁੱਖ ਪੈਂਦਾ ਹੈ ਜੇ ਪਰਮਾਤਮਾ ਦਾ ਸਿਮਰਨ ਕਰੇ ਸੱਚੀ ਮੁੱਚੀ ਗੁਰੂ ਝੋਲੀ ਵਿੱਚ ਚੁੱਕ ਲੈਂਦਾ ਹੈ। ਉਹ ਵਾਰ ਕਰ ਦਿੰਦਾ ਚਾਰ ਚੁਫੇਰੇ, ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ, ਔਖੀ ਘੜੀ ਨਾ ਦੇਖਣ ਗਈ ਆਪਣਾ ਬਿਰਧ ਸੰਭਾਲੇ ਹੱਥ ਦੇ। ਉਹ ਹੱਥ ਦੇਖ ਕੇ ਰੱਖ ਲੈਂਦਾ ਹੈ। ਗੁਰੂ ਸਾਹਿਬ ਨੇ ਅੱਜ ਇਹ ਦੂਸਰੀ ਤੁਕ ਵਿੱਚ ਕਿਹਾ, ਕੱਲੇ ਦੁੱਖ ਨਹੀਂ ਕੱਟਦੇ, ਤੂੰ ਸਿਮਰ ਉਹਨੂੰ, ਤੇ ਸਿਮਰਨ ਨਾਲ ਬਰਕਤ ਮਿਲੇਗੀ, ਪਰਮਾਤਮਾ ਤੇਰੇ ਅੰਗ ਸੰਗ ਪਾਸਣਗੇ, ਤੇਰਾ ਸਰੀਰ ਨਹੀਂ ਦਿਸੇਗਾ, ਜਦੋਂ ਸਿਮਰਨ ਕਰੇਗਾ ਵਾਹਿਗੁਰੂ ਜੀ ਤੇਰੇ ਵਿੱਚ ਵਰਤਣਗੇ। ਇਸ ਤੋਂ ਅੱਗੇ ਇਹ ਸੀ ਦੋ ਤੁਕਾਂ ਸਹਿਸਕ੍ਰਿਤੀ ਵਿੱਚ, ਹੁਣ ਅਗਲੇ ਦੋ ਜਿਹੜੇ ਤੁਕਾਂ ਨੇ ਸਲੋਕ ਦੀਆਂ ਉਹ ਲਹਿੰਦੀ ਵਿੱਚ ਨੇ। ਇੱਥੇ ਸਤਿਗੁਰੂ ਬਖਸ਼ਿਸ਼ ਅੱਗੇ ਕਰਦੇਗਾ,
ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੋ।
ਸਤਿਗੁਰੂ ਬਖਸ਼ਿਸ਼ ਕਰ ਰਹੇ ਆ, ਹਬ ਰੰਗ ਮਾਣ ਹੈ ਜਿਸ ਸੰਗ, ਹਬ ਦਾ ਅਰਥ ਹੈ ਸਾਰੇ, ਇੱਥੇ ਰੰਗ ਦਾ ਅਰਥ ਰੰਗ ਰਲੀਆਂ ਨਾ ਕਰੀਏ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਕਰੀਏ। ਚਲੋ ਸ਼ਬਦ ਕਈਆਂ ਨੇ ਮੌਜ ਮੇਲਾ ਵੀ ਲਿਖਿਆ ਕਿ ਉਸ ਪਰਮਾਤਮਾ ਨੇ ਜਿਹੜੀ ਤੇਰੇ ਤੇ ਬਖਸ਼ਿਸ਼ ਕੀਤੀ, ਵਾਹਿਗੁਰੂ ਜੀ ਬਖਸ਼ਿਸ਼ ਕਰ ਰਹੇ ਆ, ਹਬ ਰੰਗ ਮਾਣੈ ਜਿਸ ਸੰਗ, ਜਿਸ ਸੰਗ ਦਾ ਅਰਥ ਹੈ ਜਿਹਦੀ ਸੰਗਤ, ਜਿਹਦੀ ਕਿਰਪਾ ਨਾਲ, ਜਿਹਦੀ ਬਖਸ਼ਿਸ਼ ਨਾਲ ਤੂੰ ਦੁਨੀਆਂ ਦੇ ਹਰ ਸੁੱਖ ਨੂੰ ਮਾਣਨਾ ਪਿਆ ਹੈ, ਤੇ ਉਹ ਇੱਕ ਕੰਮ ਕਰ ਖਾਂ। ਮਹਾਰਾਜ ਸ਼ਬਦ ਵਰਤਦੇ ਆ ਕਿ ਉਸ ਪਰਮਾਤਮਾ ਦੇ ਨਾਲ ਤੂੰ ਆਪਣਾ ਪ੍ਰੇਮ ਸ਼ੁਰੂ ਕਰ ਦੇ, ਉਹਨੂੰ ਮੁਹੱਬਤ ਕਰ ਜਿਹਦੀ ਕਿਰਪਾ ਨਾਲ ਤੂੰ ਇੰਨਾ ਕੋਈ ਸੁੱਖ ਮਾਣਨਾ ਪਿਆ, ਉਹਨੂੰ ਪਿਆਰ ਕਰਨਾ ਸ਼ੁਰੂ ਕਰ।
ਸੋ ਸਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਗੁਰੂ ਬਖਸ਼ਿਸ਼ ਕਰਦੇ ਨੇ ਇੱਕ ਬਿੰਦ ਜਿੰਨਾ ਸਮਾਂ, ਪਲ ਜਿੰਨਾ ਸਮਾਂ, ਘੜੀ ਜਿੰਨਾ ਸਮਾਂ, ਉਸ ਪਰਮਾਤਮਾ ਨੂੰ ਭੁੱਲਣਾ, ਉਹਨੂੰ ਯਾਦ ਕਰ, ਕਿਨੋਂ, ਜਿਸ ਪਰਮਾਤਮਾ ਨੇ ਤੈਨੂੰ ਐਂ ਸੋਹਣੀ ਸਰੀਰ ਦਿੱਤਾ, ਸੋਹਣੀ ਦੇਹ ਦਿੱਤੀ। ਇਹ ਹਜ਼ੂਰ ਨੇ ਪੌੜੀ ਨਾਲ ਦੋ ਸ਼ਲੋਕ ਦਰਜ ਕੀਤੇ, ਇਹਨੂੰ ਫਿਰ ਆਪਾਂ ਥੋੜ੍ਹਾ ਜਿਹਾ ਰਿਪੀਟ ਕਰ ਲਈ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਜੇ ਕਥਾ ਕਰਨ ਆਇਆ ਯਤਨ ਕਰਨਾ ਸਤਿਗੁਰੂ ਤੇਰੇ ਸ਼ਬਦ ਦੀ ਗੱਲ ਕੀ ਕਰ ਸਕਾਂ। ਹਜ਼ੂਰ ਨੇ ਇਹਨਾਂ ਦੋ ਬਚਨਾਂ 'ਚ ਪਹਿਲਾਂ ਤਾਂ ਕਿਹਾ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ, ਆਸਾਂ ਪੂਰੀਆਂ ਕਰਦਾ, ਕੱਲ ਕਲੇਸ਼ ਖੰਡਨ ਕਰਦਾ, ਤੂੰ ਉਹਦਾ ਸਿਮਰਨ ਕਰ, ਤੇਰੇ ਤੋਂ ਦੂਰ ਨਹੀਂ। ਦੂਸਰਾ ਬਚਨ ਕੀਤਾ ਜਿਹਦੀ ਕਿਰਪਾ ਨਾਲ ਤੂੰ ਸਾਰੇ ਸੁੱਖ ਮਾਣਨੇ, ਸਾਰੇ ਸੁੱਖ ਤੂੰ ਹੰਡਾ ਰਿਹਾ ਹੈ, ਉਸ ਪਰਮਾਤਮਾ ਨੂੰ ਤੂੰ ਪਿਆਰ ਕਰ, ਉਹਨੂੰ ਤੂੰ ਮੁਹੱਬਤ ਕਰ। ਨਾਲ ਬਚਨ ਕੀਤਾ ਇੱਕ ਬਿੰਦ ਜਿੰਨਾ ਸਮਾਂ, ਇੱਕ ਥੋੜ੍ਹਾ ਜਿੰਨਾ ਸਮਾਂ, ਉਸ ਪਰਮਾਤਮਾ ਨੂੰ ਭੁਲਾ ਨਾ ਜਿਸ ਪਰਮਾਤਮਾ ਨੇ ਤੈਨੂੰ ਸੁੰਦਰ ਦੇਹੀ ਦਿੱਤੀ ਹੈ। ਇਹ ਲਹਿੰਦੀ ਵਿੱਚ ਸੀ ਸ਼ਲੋਕ। ਆਓ, ਜਿਹੜੇ ਇਹ ਦੋ ਸ਼ਲੋਕ ਸਨ, ਚਾਰ ਤੁਕਾਂ ਸਨ, ਹੁਣ ਇਹਦੀ ਵਿਆਖਿਆ ਪੰਜਾਬੀ ਵਿੱਚ ਮਹਾਰਾਜ ਕਰਦੇ ਆ। ਵੇਖੋ ਸਤਿਗੁਰੂ ਗੱਲਾਂ ਉਹੀ ਬਚਨ ਉਹੀ ਕਰ ਰਹੇ ਨੇ ਜਿਹੜੇ ਸਲੋਕ 'ਚ ਨੇ। ਹੁਣ ਪੌੜੀ ਜਿਹੜੀ ਹੈ ਇਹ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ।
ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ। ਜੀਉ ਦਾ ਅਰਥ ਹੈ ਜਿੰਦ। ਮਹਾਰਾਜ ਦੂਜਾ ਸ਼ਬਦ ਵਰਤਿਆ ਪ੍ਰਾਣ। ਸੁਣੋ ਇਸ ਨੁਕਤੇ ਨੂੰ, ਜਿੰਦ ਦਿੱਤੀ, ਪ੍ਰਾਣ ਦਿੱਤੇ, ਤੇ ਤੀਜੀ ਬਖਸ਼ਿਸ਼ ਉਹਨਾਂ ਨੇ ਤਨ ਦਿੱਤਾ। ਇਹ ਤਿੰਨ ਗੱਲਾਂ ਫਿਰ ਸੁਣਿਓ, ਜੇ ਮੈਂ ਧਨ ਸ਼ਬਦ ਨਹੀਂ ਵਰਤਿਆ। ਇਹ ਸਰੀਰ ਪਹਿਲਾਂ ਆਇਆ ਸੀ ਕਿ ਜਿੰਦ ਪਹਿਲਾਂ ਆਈ ਸੀ? ਸਤਿਗੁਰੂ ਨੇ ਇੱਕ ਤਰਤੀਬ ਦਿੱਤੀ ਇਹਨਾਂ ਚਾਰ ਸ਼ਬਦਾਂ 'ਚ। ਇਹ ਜਿਹੜੇ ਚਾਰ ਲਫ਼ਜ਼ ਨੇ, ਜੀਉ, ਪ੍ਰਾਣ, ਤਨ, ਫਿਰ ਕਿਹਾ ਧਨ ਦੀਆ। ਪਹਿਲਾਂ ਜੀਉ ਸੀ, ਪਿੰਡ ਬਾਅਦ ਵਿੱਚ ਬਣਿਆ। ਜੇ ਜੀਉ ਨਹੀਂ ਹੋਵੇਗਾ ਤੇ ਪ੍ਰਾਣ ਕਿਵੇਂ ਚੱਲਣਗੇ? ਇਸ ਗੱਲ ਨੂੰ ਬਾਣੀ 'ਚ ਬਾਬਾ ਜੀ ਨੇ ਕਿਹਾ ਜੀ, ਜੀਓ ਪਾਏ ਪਿੰਡ ਜਿਨ ਸਾਜਿਆ। ਪਹਿਲਾਂ ਜੀਓ ਪਾਇਆ ਉਹਨੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਸਰੀਰਾ ਤੂੰ ਕਾਹਦਾ ਹੰਕਾਰ ਕਰਨਾ, ਜੀਓ ਪਾਏ ਤੇ ਤੂੰ ਆਇਆ ਨਾ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਤਾਂ ਤੂੰ ਆਇਆ ਜੇ ਜੋਤ ਰੱਖੀ ਹੈ ਤਾਂ। ਸਭ ਤੋਂ ਪਹਿਲਾਂ ਪਰਮਾਤਮਾ ਨੇ ਕਿਰਪਾ ਕੀਤੀ ਜੀ, ਜੀਓ ਪੈਦਾ ਕੀਤਾ ਉਹਨੂੰ। ਸੈੱਲ ਕਹਿ ਲਓ, ਕੋਈ ਸ਼ਬਦ ਵਰਤੋ, ਬਿੰਦ ਸ਼ਬਦ ਵਰਤਿਆ ਉਂਝ। ਵੈਸੇ ਮਹਾਰਾਜ ਨੇ ਜਿਹੜੀ ਇਸ ਤੋਂ ਪਹਿਲੀ ਪੌੜੀ ਹੈ ਨਾ ਦੂਜੀ, ਉਹਦੇ 'ਚ ਬਖਸ਼ ਬਚਨ ਕੀਤਾ ਜੀ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਹ ਸਾਹ ਸਿਮਰੰਤ ਨਾਨਕ ਮਾਂ ਅਗਨਾ ਬਿਨਾਸਨੰਗ ਮੁੱਖ ਤਲੈ ਪੈਰ ਉਪਰੈ ਵਸੰਦੋ ਕਹੋਥੜੈ ਸਾਏ ਨਾਨਕ ਸੋ ਧਨੀ ਕਿਉ ਵਿਸਾਰਿਓ ਉਧਰ ਹੈ ਜਿਸ ਦੈ ਨਾਏ। ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਦ ਮੁੱਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਤਾਰ ਬਿਖਮ ਥਾਨੋ ਜਿਸ ਰੱਖਿਆ ਤਿਸ ਤਿਲ ਨਾ ਵਿਸਾਰ। ਉਹਦਾ ਜ਼ਿਕਰ ਵੀ ਕਰ ਦਿੱਤਾ ਜਿਸ ਪਰਮਾਤਮਾ ਨੇ ਤੈਨੂੰ ਉੱਥੇ ਰੱਖਿਆ। ਇੱਥੇ ਜੀਓ ਪਾਇਆ ਹੈ, ਉਸ ਤੋਂ ਬਾਅਦ ਉਹਨੇ ਪਿੰਡ ਬਣਾਇਆ, ਇਹ ਜੀਓ ਵਿੱਚੋਂ ਪਿੰਡ ਨਿਕਲਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਮੁਤਾਬਕ, ਚਲੋ ਮੈਡੀਕਲ ਸਾਇੰਸ ਜਿਹੜੀ ਉਹਨੇ ਸਭ ਕੁਝ ਹੱਲ ਤਾਂ ਉਹਨੇ ਦੱਸ ਦਿੱਤਾ ਮੂਰਤਾਂ ਰਾਹੀਂ ਫਿਲਮਾਂ ਰਾਹੀਂ ਕਿਵੇਂ ਬੰਦੇ ਦੇ ਸਰੀਰ ਦੀ ਬਣਤਰ ਹੈ। ਗੁਰੂ ਸਾਹਿਬ ਕਹਿੰਦੇ ਨੇ ਪਹਿਲਾਂ ਜੀਓ ਹੈ, ਜੀਓ ਵਿੱਚੋਂ ਪਿੰਡ ਨਿਕਲਦਾ, ਇਸ ਪਿੰਡ ਨੂੰ ਬਣਦਿਆਂ 6 ਮਹੀਨੇ ਲੱਗਦੇ ਆ, ਫਿਰ ਦਸੀ ਮਾਸੀ ਜਨਮ ਹੁੰਦਾ। ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਸਭ ਤੋਂ ਪਹਿਲਾਂ ਕਿਰਪਾ ਕੀਤੀ, ਜੀਓ ਦਿੱਤਾ, ਉਹਨੇ ਪ੍ਰਾਣ ਚਲਾਏ, ਉਹਨੇ ਬਖਸ਼ਿਸ਼ ਕੀਤੀ ਗੁਰਮੁਖੋ, ਫਿਰ ਇਹ ਤਨ ਬਣਾ ਦਿੱਤਾ ਸਾਰਾ ਸਾਡਾ। ਹੁਣ ਥੋੜ੍ਹਾ ਫਿਰ ਸੁਣਿਓ, ਉਹਦੇ 'ਚ ਹਰਕਤ ਚੱਲਣ ਲੱਗ ਪੈਂਦੀ, ਦਿਲ ਦੀ ਧੜਕਣ ਚੱਲਦੀ ਹੈ ਜਨਮ ਤੋਂ ਪਹਿਲਾਂ ਵੀ, ਉਹ ਪ੍ਰਾਣ ਚੱਲਦੇ ਪਏ ਨੇ। ਜੀਓ ਪ੍ਰਾਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਤਨ, ਉਹਨੇ ਫਿਰ ਤਨ ਦਿੱਤਾ, ਧਨ ਦੀਆ। ਜਦੋਂ ਜਨਮ ਹੋਇਆ ਬਾਹਰ 'ਚ ਵਿਚਰਨ ਲੱਗਾ, ਮਾਂ ਦੇ ਢਿੱਡ 'ਚ ਉਹਨੇ ਸਿਮਰਨ ਦਿੱਤਾ, ਉੱਥੋਂ ਬਚਾਈ ਰੱਖਿਆ, ਜਨਮ ਹੋਇਆ ਤੇ ਦੁੱਧ ਦਿੱਤਾ, ਜਦੋਂ ਵਿਚਰਨ ਲੱਗਾ ਫਿਰ ਰੱਬ ਨੇ ਇਹਦੀਆਂ ਥੈਲੀਆਂ ਇਹਦੀਆਂ ਜੇਬਾਂ ਦੌਲਤ ਨਾਲ ਭਰ ਦਿੱਤੀਆਂ। ਮਹਾਰਾਜ ਕਹਿੰਦੇ ਜੀਓ ਪ੍ਰਾਣ ਤਨ ਧਨ ਦੀਆ, ਤਨ ਦਿੱਤਾ ਦੌਲਤ ਦਿੱਤੀ ਤੇ ਇੱਕ ਬਖਸ਼ਿਸ਼ ਕੀਤੀ, ਦੀਨੇ ਰਸ ਭੋਗ ਉਸਨੇ ਦਿੱਤੇ ਜੀ। ਆਹ ਰਸ ਭੋਗ ਜਿਹੜੇ ਅਸੀਂ ਪਦਾਰਥ ਛਕਨੇ ਪਏ, ਕਈ ਤਰ੍ਹਾਂ ਦੇ ਪਦਾਰਥ ਬੰਦਾ ਛਕਦਾ ਪਿਆ ਜੀ, ਪੁੱਛੋ ਕੁਝ ਨਾ, ਅਨੇਕਾਂ ਤਰ੍ਹਾਂ ਦੇ ਪਦਾਰਥ ਜਿਹੜੇ ਨੇ ਇਹ ਪਾਰ ਬ੍ਰਹਮ ਪਰਮੇਸ਼ਵਰ ਨੇ ਦਿੱਤੇ ਹਨ।
ਗ੍ਰਹਿ ਮੰਦਰ ਰਥ ਅਸ ਦੀਏ ਰਾਜ ਭਲੇ ਸੰਜੋਗ,
ਬਖਸ਼ਿਸ਼ ਕੀਤੀ। ਇਹਦੇ ਥੋੜੇ ਜਿਹੇ ਅਰਥ ਜੇ ਇਉਂ ਕਰ ਲਈਏ ਆਪਾਂ, ਬਚਨ ਹੈ ਗ੍ਰਹਿ, ਗ੍ਰਹਿ ਮੰਦਰ ਰਥ, ਸਤਿਗੁਰੂ ਜੀ ਨੇ ਸ਼ਬਦ ਵਰਤੇ, ਗ੍ਰਹਿ ਦਾ ਅਰਥ ਹੈ ਇਹ ਆਪਣਾ ਜੀ ਘਰ, ਮੰਦਰ ਦਾ ਅਰਥ ਟਿਕਾਣਾ। ਉਹਨੇ ਰਥ ਦਿੱਤੇ, ਉਹਨੇ ਘੋੜੇ ਦਿੱਤੇ, ਇਹ ਕੁਝ ਦਾਤਾਂ ਪਾਰ ਬ੍ਰਹਮ ਪਰਮੇਸ਼ਵਰ ਨੇ ਦੇ ਦਿੱਤੀਆਂ। ਰਚ ਭਲੇ ਸੰਜੋਗ, ਇਹਦਾ ਅਰਥ ਇਹ ਵੀ ਗੁਰਮੁਖ ਕਰਦੇ ਨੇ ਵੀ ਇਹ ਤਾਂ ਮਿਲਿਆ ਸਭ ਕੁਝ ਕਿ ਸੰਜੋਗ ਸਨ। ਪਰ ਮਹਾਰਾਜ ਕਹਿੰਦੇ ਨੇ ਜੋ ਕੁਝ ਉਹਨੇ ਦਿੱਤਾ ਨਾਲ ਚੰਗੇ ਭਾਗ ਦਿੱਤੇ, ਚੰਗੇ ਭਾਗਾਂ ਕਰਕੇ ਪਰਮਾਤਮਾ ਨੇ ਤੈਨੂੰ ਆ ਦਾਤਾਂ ਵੀ ਦੇ ਦਿੱਤੀਆਂ। ਰਚ ਭਲੇ ਸੰਜੋਗ, ਉਹਨੇ ਆਪ ਤੇਰੇ ਭਲੇ ਸੰਜੋਗ ਰਚੇ, ਉਹਨੇ ਚੰਗੇ ਭਾਗ ਦਿੱਤੇ, ਜਿਹਨੂੰ ਖੁਸ਼ ਕਿਸਮਤ ਕਹਿ ਲਓ, ਚੰਗੇ ਭਾਗਾਂ ਵਾਲਾ ਕਹਿ ਲਓ, ਪਾਰ ਬ੍ਰਹਮ ਪਰਮੇਸ਼ਵਰ ਨੇ ਬਖਸ਼ਿਸ਼ ਕੀਤੀ, ਉਹਨੇ ਤੈਨੂੰ ਘਰ ਦਿੱਤਾ, ਉਹਨੇ ਰਹਿਣ ਵਾਸਤੇ ਮੰਦਰ ਟਿਕਾਣੇ ਦਿੱਤੇ, ਉਹਨੇ ਰਥ ਦਿੱਤੇ, ਉਹਨੇ ਘੋੜੇ ਦਿੱਤੇ। ਕਹਿਣ ਤੋਂ ਮੁਰਾਦ ਵੀ ਤਨ ਧਨ ਦੇਣ ਤੋਂ ਬਾਅਦ ਤੈਨੂੰ ਸੋਹਣੇ ਘਰ ਸਵਾਰੀਆਂ ਸਭ ਕੁਝ ਤੈਨੂੰ ਪਰਮਾਤਮਾ ਨੇ ਤਰਸ ਕਰਕੇ ਦਿੱਤਾ, ਇਹ ਉਹਨੇ ਮਿਹਰ ਕੀਤੀ, ਉਹਨੇ ਚੰਗਾ ਸੰਜੋਗ ਬਣਾਇਆ ਹੈ, ਇਹ ਚੰਗੇ ਭਾਗਾਂ ਨੂੰ ਮਿਲਿਆ ਹੈ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ,
ਸੁਤ ਬਨਤਾ ਸਾਜਨ ਸੇਵਕ ਦੀਏ। ਵਾਹਿਗੁਰੂ ਜੀ ਵੇਖੋ ਹੁਣ ਹੈ ਤਾਂ ਮੋਹ ਦੀਆਂ ਚੀਜ਼ਾਂ ਨਾ ਜੀ, ਜਦੋਂ ਰੱਬ ਨੂੰ ਭੁੱਲਾਂਗੇ ਸਭ ਕੁਝ ਕਹਿਣਗੇ ਖੰਡਨ, ਇਹ ਝੂਠਾ ਸਭ ਕੁਝ ਝੂਠਾ। ਹੁਣ ਸ਼ਬਦ ਮਹਾਰਾਜ ਨੇ ਕਿਹਾ ਵੀ ਤੈਨੂੰ ਜੀਓ ਦਿੱਤਾ, ਪ੍ਰਾਣ ਦਿੱਤਾ, ਧਨ ਦਿੱਤਾ, ਤਨ ਦਿੱਤਾ, ਤੈਨੂੰ ਘਰ ਦਿੱਤਾ, ਘੋੜੇ ਦਿੱਤੇ, ਖਾਤੀ ਦਿੱਤੇ। ਹੁਣ ਸ਼ਬਦ ਵਰਤਿਆ ਵੀ ਸੁੱਤ ਦਰ ਤੇ ਪੁੱਤਰ ਦਿੱਤਾ, ਬੰਤਾ ਦਰ ਤੇ ਇਸਤਰੀ ਦਿੱਤੀ, ਸਾਜਨ ਦਰ ਤੇ ਤੈਨੂੰ ਚੰਗੇ ਸੱਜਣ ਸਹਿਣ ਸਾਖ ਦਿੱਤੇ, ਮਿੱਤਰ ਦਿੱਤੇ। ਉਹ ਭਲਿਆ ਬੰਦਿਆ, ਤੂੰ ਵੀ ਬੰਦਾ ਹੈ, ਤੂੰ ਰਾਤ ਨੂੰ ਸੁੱਤਾ ਹੁੰਦਾ ਤੇ ਨੌਕਰ ਸਾਰੀ ਰਾਤ ਜਾ ਕੇ ਤੇਰੇ ਸੁੱਤੇ ਦਾ ਪਹਿਰਾ ਪਿਆ ਦਿੰਦਾ, ਉਹਨੇ ਸੇਵਕ ਵੀ ਦਿੱਤੇ ਨੇ, ਸੇਵਾਦਾਰ ਵੀ ਦਿੱਤੇ ਆ ਉਹਨੇ। ਹੁਣ ਇੱਥੇ ਦੇਖੋ ਮਾਲਕ ਕੀ ਕਰਦੇ ਆ, ਕਿਰਪਾ ਇਹ ਸਭ ਕੁਝ ਦਿੱਤਾ ਤੇ ਮਹਾਰਾਜ ਸਬਜ ਬਖਸ਼ ਵਰਤਦੇ ਪਏ ਆ ਕਿ ਉਸ ਪਰਮਾਤਮਾ ਨੇ ਦਿੱਤੇ ਜਿਹਨੇ ਪ੍ਰਭ ਦੇਵਨ ਯੋਗ, ਇਹ ਸਿਰਫ ਪਰਮਾਤਮਾ ਦੇਣ ਜੋਗਾ, ਇੰਨੀਆਂ ਦਾਤਾਂ ਕੋਈ ਬੰਦਾ ਬੰਦੇ ਨੂੰ ਨਹੀਂ ਦੇ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਇਸ ਵਿੱਚ ਪਰਿਵਾਰ ਦੇ ਜੀਆਂ ਨੂੰ ਵੀ ਦਾਤ ਵਿੱਚ ਲੈਂਦੇ ਹਨ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਹੁਣ ਇੱਥੇ ਸਾਨੂੰ ਕੰਮ ਕਰਨ ਲਈ ਕਿਹਾ, ਇੱਥੋਂ ਤੱਕ ਤਾਂ ਅਰਥ ਮੈਂ ਸਿਰਫ ਅੱਖਰੀ ਕਰਦਾ ਪਿਆ। ਉਸ ਪਰਮਾਤਮਾ ਨੇ ਜਿਹਨੂੰ ਤੈਨੂੰ ਇਹ ਜੋ ਕੁਝ ਦਿੱਤਾ, ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ, ਫਿਰ ਇੱਕ ਕੰਮ ਕਰ, ਜਿਹਨੇ ਇੰਨਾ ਕੋਈ ਦਿੱਤਾ ਤੂੰ ਉਹਦਾ ਸਿਮਰਨ ਕਿਉਂ ਨਹੀਂ ਕਰਦਾ? ਉਸਨੂੰ ਯਾਦ ਕਰ, ਤੇਰਾ ਤਨ ਵੀ ਖੇੜੇ ਵਿੱਚ ਆ ਜਾਏਗਾ, ਮਨ ਵੀ ਖੇੜੇ ਵਿੱਚ ਆ ਜਾਏਗਾ, ਤੇ ਸਿਮਰਨ ਇੰਨੀ ਬਖਸ਼ਿਸ਼ ਵਰਤਾਏਗਾ ਕਿ ਤੇਰਾ ਜਿਹੜਾ ਵਿਛੋੜੇ ਦਾ ਕਈ ਜਨਮਾਂ ਦਾ ਦੁੱਖ, ਇਹ ਸਿਮਰਨ ਵਿਛੋੜੇ ਦਾ ਦੁੱਖ ਵੀ ਘੱਟ ਜਾਏਗਾ। ਹੁਣ ਇਸ ਬੇਨਤੀ ਨੂੰ ਸੁਣਿਓ, ਜਿਹਦੀ ਇਹਦੀ ਥੋੜ੍ਹੀ ਜਿਹੀ ਵਿਆਖਿਆ ਆਪਾਂ ਕਰ ਲਈਏ। ਇਹ ਬੜਾ ਸਪਸ਼ਟ ਹੈ ਜੀ, ਪੌੜੀ ਵਿੱਚ ਕਿਹਾ ਪਰਮਾਤਮਾ ਨੇ ਦੇ ਦਿੱਤੀ, ਪਰਮਾਤਮਾ ਨੇ ਪ੍ਰਾਣ ਦਿੱਤੇ, ਧਨ ਦਿੱਤਾ, ਪਦਾਰਥ ਦਿੱਤੇ, ਪਰ ਇਸ ਸਭ ਦੇ ਬਦਲੇ ਤੂੰ ਕੀ ਕਰਨਾ? ਤੂੰ ਇਹਦੇ ਪਦਾਰਥਾਂ ਦੇ ਬਦਲੇ ਪਦਾਰਥ ਨਹੀਂ ਦੇਣੇ? ਹੁਣ ਜੋ ਕੁਝ ਰੱਬ ਨੇ ਦਿੱਤਾ ਉਹਦੇ ਬਦਲੇ ਆਪਾਂ ਕੀ ਦੇ ਸਕਦੇ ਹਾਂ ਜੀ? ਅਤੇ ਨਾਲੇ ਉਹਨੇ ਮੰਗਣਾ ਵੀ ਕੋਈ ਨਹੀਂ। ਕਹਿੰਦੇ 13 ਫਰਜ਼ ਬਣਦਾ, ਜਿੰਨੇ ਸਭ ਕੁਝ ਦਿੱਤਾ ਹੈ ਨਾ, ਘੱਟੋ ਘੱਟ ਉਹਦਾ ਸ਼ੁਕਰ ਕਰੀ ਜਾਇਆ ਕਰ, ਅਤੇ ਸ਼ੁਕਰ ਕਰਨ ਦਾ ਅਰਥ ਸਵਾਸ ਸਵਾਸ ਉਹਦੀ ਬੰਦਗੀ ਕਰ। ਉਹ ਥੋੜ੍ਹੇ ਜਿਹੇ ਬਚਨ ਅਸੀਂ ਲੈ ਲਈਏ ਬਾਣੀ 'ਚ, ਕੋਈ ਚੀਜ਼ ਵੀ ਗੁਰਦੇਵ ਦੀ ਜਿਹੜੀ ਦਿੱਤੀ ਅਸੀਂ ਵਰਤਨੇ ਹਾਂ, ਜੇ ਦਾਤੇ ਦੀ ਦਾਤ ਸਮਝ ਕੇ, ਥੋੜ੍ਹਾ ਅੱਗੇ ਕਰ, ਜੇ ਦਾਤੇ ਦੀ ਦਾਤ ਸਮਝ ਕੇ ਆਪਾਂ ਸ਼ੁਕਰ ਕਰਾਂਗੇ ਤੇ ਦਾਤ ਮੁਬਾਰਕ ਹੈ, ਤੇ ਜੇ ਦਾਤੇ ਨੂੰ ਭੁੱਲ ਜਾਵਾਂਗੇ, ਦਾਤ ਵਿੱਚ ਖਚਤ ਹੋ ਜਾਵਾਂਗੇ, ਗੁਰੂ ਕਹਿੰਦਾ ਇਹ ਪਾਪ ਹੋ ਜਾਏਗਾ। ਮਹਾਰਾਜ ਨੇ ਇੱਕ ਬਚਨ ਕਿਹਾ ਗੁਰੂ ਨਾਨਕ ਸਾਹਿਬ ਨੇ, ਵੈਸੇ ਇਤਿਹਾਸ ਦਾ ਹੈ ਜੀ, ਜਦੋਂ ਗੁਰਮੁਖ ਦਾ ਜੀਵਨ ਦੱਸਦੇ ਨੇ, ਗੁਰਮੁਖ ਕੌਣ ਹੁੰਦਾ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਜਿਹੜਾ ਗੁਰਮੁਖ ਹੈ ਉਹ ਸ਼ੇਰ ਦੀ ਤਰ੍ਹਾਂ ਹੁੰਦਾ ਹੈ, ਮਨਮੁਖ ਜਿਹੜਾ ਹੈ ਉਹ ਕੁੱਤੇ ਦੀ ਕੂਕਰ ਦੀ ਤਰ੍ਹਾਂ ਹੁੰਦਾ ਹੈ। ਗੁਰੂ ਸਾਹਿਬ ਜੀ ਇਹ ਸ਼ਬਦ ਕਿਵੇਂ ਆਪ ਜੀ ਕਹਿ ਰਹੇ ਹੋ? ਕਹਿਣ ਲੱਗੇ ਭਾਈ ਸੱਜਣੋ ਸਿੱਖੋ, ਕਦੀ ਤੁਸੀਂ ਦੇਖਿਓ ਮਨਮੁਖ ਦੀ ਬਿਰਤੀ ਕੁੱਤਾ ਬਿਰਤੀ ਹੋਵੇਗੀ, ਗੁਰਮੁਖ ਦੀ ਬਿਰਤੀ ਸ਼ੇਰ ਬਿਰਤੀ ਹੋਵੇਗੀ, ਸਿੰਘ ਬਿਰਤੀ ਹੋਵੇਗੀ। ਇਸ ਦਾ ਸੰਬੰਧ ਦਾਤ ਨਾਲ ਹੈ। ਕਦੀ ਆਪ ਜੀ ਕੁੱਤੇ ਨੂੰ ਸੋਟਾ ਮਾਰੋ, ਗੁਰੂ ਸਾਹਿਬ ਬਚਨ ਕਰ ਰਹੇ ਆ, ਕੁੱਤੇ ਨੂੰ ਸੋਟਾ ਮਾਰੋ, ਤੁਸੀਂ ਦੇਖੋਗੇ ਕੁੱਤਾ ਸੋਟਾ ਮਾਰਨ ਵਾਲੇ ਵੱਲ ਨਹੀਂ ਜਾਂਦਾ, ਉਹ ਸੋਟੇ ਨੂੰ ਮੂੰਹ 'ਚ ਪਾ ਲੈਂਦਾ, ਡਾਂਗ ਨੂੰ ਮੂੰਹ 'ਚ ਪਾ ਲੈਂਦਾ, ਪੱਥਰ ਮਾਰੋ ਪੱਥਰ ਨੂੰ ਮੂੰਹ 'ਚ ਪਾਉਂਦਾ। ਕੁੱਤੇ ਦਾ ਸੁਭਾਅ ਹੈ ਜਿਹੜੀ ਚੀਜ਼ ਉਹਦੀ ਬਾਡੀ ਨੂੰ ਲੱਗਦੀ ਹੈ, ਜਿਹੜੀ ਉਹਦੇ ਤਨ ਨੂੰ ਵੱਜਦੀ ਹੈ, ਕੁੱਤਾ ਉਸ ਚੀਜ਼ ਵੱਲ ਧਿਆਨ ਦਿੰਦਾ। ਇਹ ਨਹੀਂ ਧਿਆਨ ਦਿੰਦਾ ਵੀ ਇਹ ਚੀਜ਼ ਮੈਨੂੰ ਮਾਰੀ ਕਿਸ ਨੇ, ਕਿੱਥੋਂ ਆਈ। ਤੇ ਸ਼ੇਰ ਜਿਹੜਾ ਹੈ ਉਹਦੀ ਇੱਕ ਬਿਰਤੀ ਐਸੀ ਹੈ, ਉਹਨੂੰ ਕੋਈ ਸੋਟਾ ਮਾਰ ਕੇ ਦੇਖੋ, ਸੋਟਾ ਮੂੰਹ 'ਚ ਨਹੀਂ ਪਾਉਂਦਾ, ਸੋਟਾ ਮਾਰਨ ਵਾਲੇ ਵੱਲ ਦੇਖਦਾ ਹੈ। ਇਹ ਡਾਂਗ ਕਿੰਨੇ ਮਾਰੀ? ਉਹਨੂੰ ਪੱਥਰ ਮਾਰ ਕੇ ਦੇਖੋ, ਪੱਥਰ ਨਹੀਂ ਦੇਖਦਾ, ਪੱਥਰ ਮਾਰਨ ਵਾਲੇ ਨੂੰ ਦੇਖਦਾ। ਗੁਰੂ ਸਾਹਿਬ ਜੀ ਦਾ ਖੁਲਾਸਾ ਕਰੋ, ਹਜ਼ੂਰ ਕਹਿੰਦੇ ਨੇ ਮਨਮੁੱਖ ਬੰਦਾ ਜਿਹੜਾ ਉਹ ਮਿਲੀ ਹੋਈ ਦਾਤ ਨੂੰ ਦੇਖ ਹੀ ਜਾਂਦਾ, ਇਹ ਨਹੀਂ ਦੇਖਦਾ ਪਿਆ ਇਹ ਭੇਜੀ ਕਿਸ ਨੇ ਹੈ। ਕੁੱਤਾ ਬਿਰਤੀ ਹੋ ਗਈ ਨਾ, ਉਹਨੂੰ ਜੋ ਵੱਜਿਆ ਉਹ ਸਮਝਦਾ ਸਭ ਕੁਝ। ਸ਼ੇਰ ਜਿਹੜਾ ਹੈ ਉਹ ਗੁਰਮੁਖ ਨੂੰ ਦਾਤ ਮਿਲੇ ਤੇ ਉਹ ਇੱਕੋ ਦਮ ਦੇਖਦਾ ਇਹ ਦੇਣ ਵਾਲਾ ਦਾਤਾ ਹੈ। ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਕੂਕਰ ਦ੍ਰਿਸ਼ਟ ਨਾ ਕੰਮ ਮਨ ਧਰਨੀ, ਸਿੰਘ ਦ੍ਰਿਸ਼ਟ ਹੋਏ ਗੁਰਮੁਖ ਕਰਦੀ। ਗੁਰਮੁਖ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਸ਼ੇਰ ਵਰਗੀ ਹੋਵੇ। ਇਹਨੂੰ ਫਿਰ ਬੇਨਤੀ ਸੁਣਿਓ ਕਿ ਜਿਸ ਨੇ ਦਾਤ ਦਿੱਤੀ ਹੈ ਤੂੰ ਦਾਤ ਨੂੰ ਨਾ ਪਕੜ, ਦੇਣ ਵਾਲੇ ਦਾਤੇ ਨੂੰ ਚੇਤੇ ਕਰ। ਇਹਨੂੰ ਬਾਬਾ ਜੀ ਨੇ ਜਪਜੀ ਸਾਹਿਬ ਵਿੱਚ ਕਿਹਾ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਆਹ ਕਰ ਤੂੰ ਕੰਮ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਨਿਸ਼ਾਨ ਦਾ ਅਰਥ ਨਿਸ਼ਾਨੀ। ਕੋਈ ਪਰਮਾਤਮਾ ਨੂੰ ਗਾ ਰਿਹਾ ਹੈ, ਜਦੋਂ ਪਰਮਾਤਮਾ ਉਹਨੂੰ ਦਾਤ ਦਿੰਦੇ ਨੇ ਉਹਦੇ ਤੇ ਬਖਸ਼ਿਸ਼ ਕਰਦੇ ਨੇ, ਉਹ ਦਾਤ ਲੈ ਕੇ ਇੱਕੋ ਦਮ ਗਾਉਂਦਾ ਹੈ, ਉਹ ਕਹਿੰਦਾ ਪਰਮਾਤਮਾ ਦਾਤ ਨਹੀਂ ਇਹ ਤੇਰੀ ਬਖਸ਼ਿਸ਼ ਦਾ ਨਿਸ਼ਾਨ ਹੈ, ਮੈਂ ਤੇਰੀ ਬਖਸ਼ਿਸ਼ ਲੈ ਕੇ ਤੈਨੂੰ ਗਾਉਣ ਲੱਗਾਂਗਾ। ਹੁਣ ਥੋੜਾ ਜਿਹਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜੀ, ਬਾਬਾ ਜੀ ਨੇ ਬੜੇ ਸੋਹਣੇ ਨੁਕਤੇ ਨਾਲ ਸਮਝਾਇਆ। ਹੁਣ ਆਪਾਂ ਪ੍ਰਸ਼ਾਦਾ ਛਕਨੇ ਆ, ਸੁਣਿਓ ਸ਼ੁਕਰਾਨਾ ਕੀ ਹੈ। ਮਹਾਰਾਜ ਨੇ ਇੱਥੇ ਕਿਹਾ ਵੀ ਉਹਨੂੰ ਯਾਦ ਕਰ ਜਿਹਨੇ ਤੈਨੂੰ ਇੰਨਾ ਕੁਝ ਦਿੱਤਾ। ਅਸੀਂ ਮੰਨ ਲਓ ਥਾਲੀ 'ਚ ਪ੍ਰਸ਼ਾਦਾ ਛਕਣ ਲੱਗੇ ਹਾਂ, ਵੈਸੇ ਤਾਂ ਗੁਰਮੁਖ ਪਿਆਰੇ ਹੱਥ ਜੋੜ ਕੇ ਪਹਿਲਾਂ ਸ਼ੁਕਰ ਹੀ ਕਰਦੇ ਆ, ਸਲੋਕ ਵੀ ਪੜ੍ਹਦੇ ਆ, ਕਾਮ ਕ੍ਰੋਧ ਅਰ ਲੋਭ, ਇਹਦਾ ਭਾਵ ਵੀ ਇਹ ਵੇ ਕਿ ਵਾਹਿਗੁਰੂ ਇਹ ਅੰਨ ਬੀਜਣ ਤੋਂ ਲੈ ਕੇ ਥਾਲੀ ਵਿੱਚ ਪਰੋਸਣ ਤੱਕ ਪਤਾ ਨਹੀਂ ਕਿੰਨਿਆਂ ਕੁ ਹੱਥਾਂ ਵਿੱਚੋਂ ਨਿਕਲ ਕੇ ਆਇਆ ਤੇ ਕਿਹੜੀ ਕਿਹੜੀ ਬਿਰਤੀ ਦੇ ਲੋਕਾਂ ਦੇ ਹੱਥਾਂ ਨਿਕਲਿਆ। ਇੱਕ ਕਿਰਪਾ ਕਰੀ, ਜੈਸਾ ਅੰਨ ਤੈਸਾ ਮਨ ਹੁੰਦਾ, ਮੈਂ ਪ੍ਰਸ਼ਾਦ ਪਾਣੀ ਛਕਣ ਲੱਗਾ, ਤਰਸ ਕਰੀ ਇਹਨਾਂ ਵਿਕਾਰਾਂ ਤੋਂ ਮੈਨੂੰ ਬਚਾ ਲਈ। ਸਿਰਫ ਇਉਂ ਕਹਿ ਲਓ, ਹੁਣ ਇਹ ਕੋਈ ਕਹਿ ਜੀ ਦੇ ਇਸ ਪ੍ਰਥਾ ਨਹੀਂ, ਪਰ ਉਂਜ ਜਿੰਨੀ ਕੁ ਮੈਨੂੰ ਸਮਝ ਪਈ ਵੀ ਮਾਲਕ ਤੂੰ ਕਿਰਪਾ ਕਰੀ ਇੰਨ ਖਾ ਅੰਨ ਖਾ ਕੇ ਇਹੋ ਜਿਹੇ ਫੁਰਨ ਨਾ ਉੱਠਣ, ਹੁਣ ਸ਼ੁਕਰ ਕਿਵੇਂ ਕਰੀਏ। ਇੱਥੇ ਮਹਾਰਾਜ ਨੇ ਕਿਹਾ ਪ੍ਰਾਣ ਦਿੱਤੇ ਧਨ ਦਿੱਤੇ, ਆਪਾਂ ਪ੍ਰਸ਼ਾਦਾ ਛਕਨੇ ਆ, ਤੇ ਮਹਾਰਾਜ ਬਚਨ ਕਰਦੇ ਆ ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਆਹ ਸ਼ੁਕਰਾਨਾ ਹੈ ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਭੋਜਨ ਖਾ ਰਿਹਾ ਹੈ। ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਤੂੰ ਸਵੇਰੇ ਉੱਠਿਆ ਨਾਤਾ ਤੋਤਾ ਕੇਸਾਂ ਦੇ ਵਿੱਚ ਤੇਲ ਲਾਇਆ, ਸਿੱਧੀ ਗੱਲ ਕਈ ਲੋਕ ਅਤਰ ਫਲੇਲਾ ਲਾਉਂਦੇ ਆ, ਕਹਿੰਦੇ ਨੇ ਜਦੋਂ ਤੂੰ ਆਪਣੇ ਸਰੀਰ ਤੇ ਆਪਣੀ ਬਾਡੀ ਤੇ ਕੋਈ ਵੀ ਚੀਜ਼ ਸੁਗੰਧੀ ਵਾਲੀ ਲਾਉਣਾ, ਇੱਕੋ ਦਮ ਉਹਦਾ ਸ਼ੁਕਰ ਕਰਿਆ ਕਰ ਜਿਹਨੇ ਤੈਨੂੰ ਸੁੰਦਰ ਦੇਈ ਦਿੱਤੀ ਹੈ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਾਂ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਨਾਲ ਤੂੰ ਏਡੇ ਸੋਹਣੇ ਘਰ 'ਚ ਰਹਿ ਰਿਹਾ, ਘਰ 'ਚ ਵੜਦਿਆਂ ਉਹਦਾ ਸ਼ੁਕਰਾਨਾ ਕਰ, ਉਹਨੇ ਦਾਤ ਦਿੱਤੀ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਫਿਰ ਬੇਨਤੀ ਕਰਾਂ ਵਿੱਚੋਂ ਵਿੱਚੋਂ ਕੁਝ, ਜੇ ਤੂੰ ਸ਼ੀਸ਼ਾ ਦੇਖਣਾ, ਲੋਕੀ ਕਹਿੰਦੇ ਵੀ ਵਾਕਈ ਇਹ ਬੰਦਾ ਬੜਾ ਸੁਣਖ ਹੈ, ਉਂਝ ਮੈਂ ਬੇਨਤੀ ਕਰਾਂਗਾ ਗੁਰਮੁਖੋ, ਗੁਰੂ ਨੇ ਅਸਲ ਰੂਪ ਨਾਮ ਦੀ ਲਾਲੀ ਹੀ ਮੰਗਿਆ, ਬਾਕੀ ਜਿੰਨਾ ਮਰਜ਼ੀ ਸਕਿਨ ਕੇ ਦੀ ਚਿੱਟੀ ਲਾਲ ਹੋਵੇ ਗੁਰੂ ਦੀ ਨਜ਼ਰ 'ਚ ਕੀ ਹੈ ਜੀ, ਬਿਸ਼ਟਾ ਕਾ ਕੀੜਾ ਹੈ। ਪਰ ਫਿਰ ਵੀ ਜਦੋਂ ਤੂੰ ਆਪਣੇ ਚਿਹਰੇ ਨੂੰ ਦੇਖਣਾ, ਤੇ ਮਹਾਰਾਜ ਕਹਿੰਦੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ, ਜਿਹਦੀ ਕਿਰਪਾ ਨਾਲ ਤੇਰਾ ਸੋਹਣਾ ਰੂਪ ਹੈ, ਜੇ ਪ੍ਰਸਾਦ ਤੇਰੀ ਪਤਰ ਹੈ ਜਿਹਦੀ ਕਿਰਪਾ ਨਾਲ ਤੇਰੀ ਇੱਜ਼ਤ ਬਚੀ ਹੋਈ ਹੈ। ਇੱਥੇ ਦਾਤਾਰ ਜੀ ਨੇ ਬਖਸ਼ਿਸ਼ ਕੀਤੀ ਕਿ ਪਾਰ ਬ੍ਰਹਮ ਪਰਮੇਸ਼ਵਰ ਜਿਹਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ, ਇੰਨੀ ਬਖਸ਼ਿਸ਼ ਕੀਤੀ, ਬਸ ਅੱਜ ਇੱਕੋ ਗੱਲ ਚੇਤੇ ਰੱਖੀ, ਉਹਨੂੰ ਚੇਤੇ ਰੱਖਣਾ ਹੈ। ਤਨ ਧਨ ਜੇ ਤੋ ਕਹੋ ਦਿਓ ਤਾਂ ਸਿਉ ਨਿਹੋ ਨਕੀਨ, ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ ਅਰ ਜੇ ਨੀਕੇ ਧਾਮ, ਉਹ ਬੰਦਿਆ ਜਿਹੜਾ ਇੰਨਾ ਕੋਈ ਤੈਨੂੰ ਦਿੱਤਾ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਚੇਤੇ ਕਰ। ਇਸ ਪੌੜੀ ਵਿੱਚ ਗੁਰਦੇਵ ਨੇ ਬਖਸ਼ਿਸ਼ ਕੀਤੀ, ਜੇ ਸਿਮਰਨ ਕਰੇਗਾ ਇਹਦੇ ਨਾਲ ਤੇਰਾ ਤਨ ਵੀ ਖਰਿਆ ਹੋ ਜਾਏਗਾ, ਮਨ ਵੀ ਖਰਿਆ ਹੋ ਜਾਏਗਾ। ਇਹ 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 ਕਿਤੋਂ ਨਹੀਂ ਜੇ ਮਿਲਦਾ, ਥੋੜੀ ਬੇਨਤੀ ਸੁਣਿਓ, ਹਰਿਆ ਹੋ ਜਾਣਾ, ਖੇੜਾ ਆ ਜਾਣਾ, ਇਹ ਇਹ ਕਿਤੇ ਮਿਲਦਾ ਹੈ ਜੀ? ਬਿਲਕੁਲ ਝੂਠੇ, ਦੁਨੀਆਂ ਦੀ ਕੋਈ ਚੀਜ਼ ਬੰਦੇ ਦੇ ਮਨ ਨੂੰ ਉਹ ਖੇੜਾ ਨਹੀਂ ਦੇ ਸਕਦੀ ਜੋ ਕੁਝ ਰੱਬ ਦਿੰਦਾ ਹੈ। ਖੇੜਾ ਖੇੜਾ ਸ਼ਬਦ ਚਲੋ ਮੈਂ ਵਰਤਿਆ, ਮਨ ਖੇੜੇ ਵਿੱਚ ਆ ਜਾਣਾ। ਇੱਕ ਉਰਦੂ ਦਾ ਵਿਦਵਾਨ, ਉਹਨੇ ਗੱਲ ਬੜੀ ਪਿਆਰੀ ਕਹੀ, ਉਹ ਕਹਿੰਦਾ ਫੁੱਲ ਖਿੜਿਆ ਹੋਇਆ ਸੀ ਤੇ ਲੋਕ ਲੰਘਦੇ ਪਏ ਸਨ, ਇੱਕ ਸ਼ਾਇਰ ਨਿਕਲਿਆ, ਉਹਨੇ ਖਿੜੇ ਹੋਏ ਫੁੱਲ ਉੱਤੇ ਤਰਕ ਚਾ ਕੀਤਾ, ਸ਼ਾਇਰ ਦਾ ਕੰਮ ਹੈ। ਉਹਨੇ ਤਰਕ ਕੀਤਾ, ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ। ਇਹਦਾ ਮਤਲਬ ਹੈ ਖਿੜੇ ਹੋਏ ਫੁੱਲਾਂ, ਲਾਕੜਾ ਬੜਾ ਸੋਹਣਾ ਹੈ ਪਰ ਜਦੋਂ ਤੇਰੇ ਕੋਲ ਲੰਘਣਾ ਤੇ ਦਿਲ ਕੰਬ ਜਾਂਦਾ, ਤੂੰ ਆ ਚਾਰ ਘੜੀਆਂ ਵਾਸਤੇ ਖਿੜਿਆ, ਤੂੰ ਬਿਲਕੁਲ ਮੁਰਝਾ ਜਾਣਾ। ਸੁਣਿਓ ਬੇਨਤੀ, ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ, गुंचे ने कहा इस चनम चमन में ए बाबा एक तबस्सुम भी किसे मिलता है। कहना मैं चार घड़ियां जीने पर चार घड़ियां खेड़े च जी के जाऊंगा, तू सौ साल जी के जाना तेरे को चार घड़ियां का खेड़ा नहीं कितने लभना, तू कलपी जाना कलपी जाना तेरे को खेड़ा कितने। मैं चार घड़ियां जीना पर खिड़के तो जीना वा ना। गुरु साहब कहते हैं कम कर चिंता भी वधांदिया ने। फिर बेनती सुनो सुत सुत कह पुत्र स्त्री पदार्थ यह बीमारी का घर भी न वाहगुरु बख्श दिया, चिंता भी एक आती। पर गुरु साहब कहते कम कर तू सिमरन करया कर, सची मुची तेरा तन भी खेड़े च आजू मन भी खेड़े च आजू, जिदा मन खेड़े च आ जाए गुरमुखो दे तन नू खेड़े तो कोई रोक सकता ही नहीं, जो कुछ अंदर है वह बाहर निकलेगा। सतगुरु ने शब्द वरत्या भाई उस परमात्मा का सिमरन कर जिसने तेनू इनी दात बख्शी है।
साध संग हर गुण रमो बिन से सब रोग,
साध संगत विच बैठ के परमात्मा दे गुण चेते कर उनू याद कर ते इहदे नाल होवेगा कि जिन्ने भी तेनू रोग लगे ने वो किसे तरह दे ने ये बिन सजाणगे। सारे शब्द का भाव कि रब दियां दित्तियां दातां ते दात लै के वापस की करोगे, ये कह देंगे तू प्राण दिते मैं प्राण देन लगा। हां हालांकि भावना वाले ने कहा तन मन धन सब सौंप गुर को, हुक्म मन्ने है पाई है पूजा प्राण सेवक जे सेवै इन विद साहिब रबत रहे। पर दात दा सब तो वड्डी गल उहदा सिमरन उहदा शुकराना है। आओ कल मैं बेनती की सी कि आपां थोड़ा जिहा नाम जपना ते कृपा करियो उठ्यो ना, पहला दास बोलेगा। हुण इह नहीं कोई आपां कोई नवीं रीत जी चलाउण लगे हां, मन कहिंदा वी इन्नियां नाम दियां गल्लां करनियां, चलो जिन्नी को रब ने सुबुद्धि दित्ती जप तां लईए। पहला दास बोलेगा फिर खालसा जी सिंघो तुसी बोलना, तीजे हिस्से विच बीबीओ तुसी बोलना, मिनट आपां सिर्फ तीन चार अज जपांगे। करो कृपा और उचारण करो जी। वाखे गुरु, सारे सिंह बोलो हुण बीबियां भैणां उच्ची आवाज च वाखे गुरु, वाखे गुरु, वाखे गुरु, वाखे गुरु। एक हाल गूंजना चाहिए पूरा वाखे गुरु, वाखे गुरु, वाखे वाखे
महाराज सानू वार वार अज यही बख्शिश कर रहे हैं कि ओदियां दातां लैके ओदा सिमरन कर ओनू पुकार जिस दाते ने तेनू दातां दित्तियां। गुरु नानक साहिब महाराज जी का यही वचन कहे परमात्मा केड़ी भेटा लैके आवां तुहाडी खुशी मिल जाए, केड़े जबान तो बोल बोलां जिन्हां नू सुन के मुहब्बत बन जाए। फिर बख्शिश कर रहा आपे उत्तर दितो ने कि साचा साहेब साच नाए भाख्या भाओ अपार आख है मंग है देह दे दात करे दात आर फिर के अग्गै रखिए जित दिसै दरबार मुंह के बोलन बोलिए जित सुन धरे प्यार। पर एक कम कर इतों वड्डी भेटा की है अमृत वेला सच नाओ वड्याई विचार करमी आवे कपड़ा नदरी मुख द्वार। आओ आप संगत दा बहुत बहुत धन्यवाद। मेरे तो बोलदिया लफज तलफज अनेकां भुलां हुंदियां ने, जदों कोई भुल दुरुस्त करदा उहदा शुकराना है। कल भी मैं एक शब्द बोलिया सी कि आनंद साहिब दियां 40 पौड़ियां च नानक पद ते हर एक पद नाल औंकड़ लगी। एक गुरमुखां दा फोन आया भाई साहब एक नानका भी आउंदा है। मैं उन्हां दा शुकराना करना क्योंकि जदों कोई समझ दिंदा है हर आप अमूलक है भागत नानक नानका ते नानका शब्द के सब दा बहुत बहुत धन्यवाद। मेरे तो बेअंत बेअंत होईआं भुल्लां ने, आओ भाई साहब जी इस अमृत हुक्म दी पौड़ी दी अंतली तुक दा पाठ सरवण करांदे ने जी।
हर सिमरत तन मन हरिया लह जाहे विजोग साध संग हर गुण रमो बिन से सब रोग। वाहे गुरु जी का खालसा वाहे गुरु जी की फतेह।